लिखत लिखे गुर पाया माने हार लेव मंडल मंडाहे पूर्वे लिखत लिखे गुर पाया माने हार लेव मंडल मंडाहे ਬਾਣੀ ਦੀ ਲਾਈਨ ਅਸੀਂ ਉਸ ਪਾਠ ਦੀ ਪੜ੍ਹੀ ਹੈ ਜਿਹੜਾ ਬੜੇ ਸਤਿਕਾਰ ਪਿਆਰ ਨਾਲ ਰਾਤ ਨੂੰ ਸੌਣ ਲੱਗੇ ਕੀਰਤਨ ਸੋਹਲੇ ਦਾ ਪਾਠ ਕਰਦੇ ਹਾਂ ਉਹਦੇ 'ਚ ਲਾਈਨ ਆਉਂਦੀ ਹੈ ਸ਼ਬਦ ਹੈ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਗੁਰੂ ਰਾਮਦਾਸ ਸਾਹਿਬ ਜੀ ਦਾ ਸ਼ਬਦ ਜਿਹੜੀ ਸਾਰੀ ਸਿੱਖੀ ਸਾਉਣ ਲੱਗੇ ਪਿਆਰ ਨਾਲ ਇਹ ਸ਼ਬਦ ਪੜ੍ਹਦੀ ਹੈ ਉਹਦੀ ਇੱਕ ਲਾਈਨ ਅਸੀਂ ਇਹ ਬੋਲੀ ਹੈ ਔਰ ਜੋ ਅਸੀਂ ਤੰਦ ਕੱਢੀ ਆ ਰਹੇ ਹਾਂ ਇਹ ਸਾਰੀ ਬਾਣੀ ਦੇ ਵਿੱਚ ਇੱਕ ਐਸੀ ਚੀਜ਼ ਮਿਲ ਰਹੀ ਹੈ ਜਿਹੜੀ ਅਸੀਂ ਪਿਛਲੀ ਗੋਸ਼ਟੀ ਦੀ ਚੌਂਕੀ 'ਚ ਚੰਗੀ ਤਰ੍ਹਾਂ ਜਿਹੜਾ ਸ਼ਬਦ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਸ੍ਰੀ ਰਾਗ ਦਾ ਮੋਤੀ ਤੈ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ ਜੀਓ ਮਤ ਦੇਖ ਭੂਲਾ ਵਿਸਰੇ ਤੇਰਾ ਚੇਤਨਾ ਆਵੇ ਨਾਉ ਜੀਓ ਪਿਛਲੀ ਸ਼ਬਦ ਚੌਂਕੀ ਦਾ ਲਿੰਕ ਬਣਾ ਲਿਓ ਲੇਕਿਨ ਇਹ ਜਿਹੜਾ ਗੁਰ ਸ਼ਬਦ ਹੈ ਇਹਨੂੰ ਅਸੀਂ ਆਮ ਦੇਹ 'ਤੇ ਬਣਾ ਦਿੰਦੇ ਗੁਰੂ 'ਤੇ ਬਣਾ ਦਿੰਦੇ ਔਰ ਕੱਲ੍ਹ ਇੱਥੇ ਚੰਗੀ ਤਰ੍ਹਾਂ ਅਸੀਂ ਸਾਰੀ ਸੰਗਤ ਨਾਲ ਰਲ ਕੇ ਗੁਰਬਾਣੀ ਨੂੰ ਗੁਰਬਾਣੀ ਰਾਹੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਆਪਣੀ ਮੱਤ ਪਿੱਛੇ ਰੱਖ ਕੇ ਗੁਰਬਾਣੀ ਨੂੰ ਕਿਸੇ ਕਹਾਣੀ ਨਾ ਇਤਿਹਾਸ ਨਾ ਖੋਲ੍ਹਣ ਦੀ ਕਿਸੇ ਨਹੀਂ ਕੀਤੀ ਨਿਰੋਲ ਸਤਿਗੁਰ ਕੀ ਬਾਣੀ ਸੱਤ ਸਰੂਪ ਹੈ ਗੁਰਬਾਣੀ ਬਣੀਏ ਸਤਿਗੁਰ ਕੀ ਰੀਤ ਸੇਜ ਹੋਰ ਕੱਚ ਵਿੱਚ ਬੋਲਦੇ ਸੇ ਕੁੜਿਆਰ ਕੂੜੇ ਚੱਕ ਪੜੀਏ ਮਹੱਲਾ ਚੌਥਾ ਤੋ ਜਿਹੜੀ ਸੱਤ ਅਸਲ ਚੀਜ਼ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਾਈਨਾਂ ਹੈ ਸ਼ਬਦ ਹੈ ਇੱਥੋਂ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਿਸੇ ਚੀਜ਼ 'ਤੇ ਡਿਸਕਸ਼ਨ ਕਰਨੀ ਜਾਂ ਉਹਦਾ ਪ੍ਰਚਾਰ ਕਰਨਾ ਪਸਾਰ ਕਰਨਾ ਇਹ ਪੰਥ ਦਾ ਹੁਕਮਨਾਮਾ ਵੀ ਨਿਕਲ ਚੁੱਕਾ ਹੈ ਸਾਰੀਆਂ ਅਖਬਾਰਾਂ 'ਚ ਵੀ ਛਪ ਚੁੱਕਾ ਵੀ ਸਿੱਖੀ ਦਾ ਕੋਈ ਵੀ ਪ੍ਰਚਾਰ ਅਤੇ ਪਸਾਰ ਸਵਾਏ ਸਤਿਗੁਰ ਦੀ ਬਾਣੀ ਦੇ ਜ਼ਰੀਏ ਕੀਤਾ ਜਾਏ ਸਤਿਗੁਰ ਦੀ ਬਾਣੀ ਤੋਂ ਬਾਹਰ ਕੋਈ ਚੀਜ਼ ਵੀ ਸਿੱਖ ਮੰਨਣ ਨੂੰ ਹੁਣ ਤਿਆਰ ਨਹੀਂ ਹੈ ਭਾਵੇਂ ਉਹ ਕਿੱਡੀ ਵੀ ਵੱਡੀ ਠੀਕ ਹੋਵੇ ਲੇਕਿਨ ਕਹਾਣੀਆਂ ਕਥਾ ਨਾ ਇਸ ਬਾਣੀ ਨੂੰ ਖੋਲ੍ਹਣਾ ਔਰ ਸਾਰੀ ਸਿੱਖੀ ਉਹ ਸੌਖਾ ਕੰਮ ਹੈ ਸੁਆਦਲੀਆਂ ਹੈ ਪਰ ਉਹ ਸੱਤ ਨਹੀਂ ਹੈ ਸਤਿਗੁਰ ਦੀ ਬਾਣੀ ਦੀ ਲਾਈਨ ਸੱਤੇ ਸਰੂਪ ਹੈ ਸੱਤ ਦਾ ਸਰੂਪ ਹੈ ਔਰ ਇਸ ਅਕਾਲ ਪੁਰਖ ਵੱਲੋਂ ਗੁਰੂਆਂ ਦੇ ਮੂੰਹ ਥਾਣੀ ਕਢਾਈ ਸੀ ਇਹ ਮੈਸੇਜ ਹੈ ਸ਼ਬਦਾਂ ਦਾ ਜਿਹੜੇ 'ਚ ਅਸੀਂ ਗੁਰ ਫੜ ਰਹੇ ਹਾਂ ਕਈ ਪਹਿਲੇ ਹੀ ਸ੍ਰੀ ਰਾਗ ਦੇ ਮਹੱਲੇ 'ਚ ਆਉਂਦਾ ਬਾਬਾ ਨਾਨਕ ਲਿਖਦਾ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀਂ ਥਾਂ ਹਰ ਬਿਨ ਜੀੜਾ ਜੀਓ ਜਲ ਪਲ ਜਾਓ ਅਤੇ ਉਹ ਸ਼ਬਦ ਪਿਛਲੇ ਅਸੀਂ ਉਸੇ ਗੁਰ ਦੀ ਲੜੀ ਤੋੜ ਰਹੇ ਹਾਂ ਵੀ ਜਿਹੜਾ ਕਿ ਆਮ ਅਸੀਂ ਗੁਰੂ ਦੇਹ 'ਚ ਮੰਨ ਲੈਂਦੇ ਹਾਂ ਗੁਰੂ ਸਮਝ ਲੈਂਦੇ ਹਾਂ ਵੀ ਠੀਕ ਹੈ ਸਾਡੇ ਦਸੇ ਗੁਰੂ ਹੋਏ ਹੋਰ ਗੁਰੂ ਸਾਰੇ ਸ਼ੁਰੂ ਤੋਂ ਉਹ ਅਸੀਂ ਲੇਕਿਨ ਇੱਥੇ ਗੁਰ ਦੇ ਰਾਜੇ ਨੂੰ ਔਂਕੜ ਆ ਕੱਲ੍ਹ ਦੱਸਿਆ ਸੀ ਵੀ ਅਸੀਂ ਜਪ ਪੜ੍ਹਨ ਲੱਗੇ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਇਹ ਅਸੀਂ ਇਹਨਾਂ ਨੂੰ ਤਿੰਨਾਂ ਦੇਵਤਿਆਂ ਨੂੰ ਮੰਨ ਬੈਠਦੇ ਹਾਂ ਲੇਕਿਨ ਉਹ ਚੀਜ਼ ਨਹੀਂ ਹੈ ਜਪ ਬਾਣੀ 'ਚ ਗੱਲ ਖੋਲ੍ਹੀ ਸੀ ਵੀ ਇਹ ਗੁਰ ਹੀ ਸਾਡੇ ਲਈ ਈਸ਼ਰ ਹੈ ਗੁਰ ਹੀ ਗੋਰਖ ਹੈ ਗੁਰ ਹੀ ਬ੍ਰਹਮਾ ਹੈ ਇਸ ਕਰਕੇ ਗੁਰ ਲਫਜ਼ ਐਸਾ ਹੈ ਜਿਹੜਾ ਬਾਬੇ ਨਾਨਕ ਦੇ ਪਹਿਲੇ ਸ਼ਬਦ 'ਚ ਆ ਗਿਆ ਕਿ ਇਹ ਕੋਈ ਐਸੀ ਇਨਸਾਨ ਨਹੀਂ ਹੈ ਗੁਰ ਜਿਹੜਾ ਹੈ ਇਸ ਗਿਆਨ ਦਾ ਉਹ ਯੁਗ ਯੁਗ ਤੋਂ ਗੁਰ ਹੈ ਉਹ ਦੀ ਬੌਡੀ ਨਹੀਂ ਹੈ, ਉਹ ਕੋਈ ਐਸੀ ਤਾਕਤ ਹੈ, ਹਸਤੀ ਹੈ, ਪਾਵਰ ਹੈ, ਵਜੂਦ ਹੈ, ਜਿਹੜਾ ਅਭਿਆਸ ਅਭਿਆਸੀ ਬੰਦਾ ਰੱਬ ਨੂੰ ਮਿਲਣਾ ਚਾਹੇ ਉਹਦੇ ਦਰਮਿਆਨ 'ਚ ਉਹ ਜੋੜਨਹਾਰਾ ਲਿੰਕ ਹੈ ਔਰ ਉਹਨੂੰ ਸੱਤੇ ਗੁਰ ਕਿਹਾ ਹੈ। ਉਸ ਬਗੈਰ ਰੱਬ ਨੂੰ ਨਹੀਂ ਅਸੀਂ ਮਿਲ ਸਕਦੇ। ਰੱਬ ਕਦੀ ਸਿੱਧਾ ਨਹੀਂ ਮਿਲਦਾ ਕਿਸੇ ਨੂੰ, ਭਗਤ ਨੂੰ ਜਾਂ ਜਿੰਨੇ ਵੀ ਦੁਨੀਆਂ 'ਚ ਆਸੇ ਦਾ ਰੱਬ ਹੈ ਔਰ ਉਹਦੇ ਭਗਤ ਹੈ, ਅਤੇ ਜਾਂ ਇਹ ਜੋੜਨਹਾਰਾ ਲਿੰਕ ਹੈ ਜਿਹੜਾ ਸਦਾ ਸਦਾ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮੇਰੇ ਆ ਸਮਾਏ। ਅਸੀਂ ਸਤਿਗੁਰ ਦੀ ਐਸਾ ਨਾਂ ਸਮਝ ਕੇ ਅਸੀਂ ਕਦੀ ਇਨਸਾਨ ਸਤਿਗੁਰ ਇਸ ਦੀ ਜਗ੍ਹਾ ਮੰਨ ਲੈਂਦਾ, ਹੁਣ ਵੀ ਮੱਲੀ ਬੈਠੇ ਹੈ। ਸਤਿਗੁਰ ਇਨਸਾਨ ਨਹੀਂ ਹੈ, ਉਹਦੇ ਉਹ ਤਾਂ ਯੁੱਗਾਂ ਯੁੱਗਾਂ ਤੋਂ ਹੈ। ਇਸ ਕਰਕੇ ਅਸੀਂ ਉਹਦਾ ਦੂਸਰਾ ਸ਼ਬਦ ਅੱਜ ਲੈਣ ਲੱਗੇ ਹਾਂ ਵੀ ਉਹ ਜਿਹੜਾ ਗੁਰ ਹੈ ਉਹ ਕਿੱਥੇ ਮਿਲਦਾ ਹੈ। ਅਸੀਂ ਲਾਈਨ ਜਿਹੜੀ ਪੜ੍ਹੀ ਹੈ ਇੱਕ ਵਾਰੀ ਫਿਰ ਪੜ੍ਹ ਲਈਏ ਔਰ ਸਾਰਾ ਸ਼ਬਦ ਫਿਰ ਸਾਰੀ ਸੰਗਤ ਅਸੀਂ ਰਲ ਕੇ ਪੜ੍ਹਾਂਗੇ, ਜਿਹੜਾ ਰੋਜ਼ ਨਿਤਨੇਮ ਪਿਆਰ ਸਤਿਕਾਰ ਨਾਲ ਰਾਤ ਨੂੰ ਪੜ੍ਹਦੇ ਹਾਂ, ਅੱਜ ਉਹਦੀ ਸਮਝ ਕਰਾਂਗੇ ਕਿ ਪੜ੍ਹ ਤਾਂ ਲਿਆ ਪਰ ਸ਼ਬਦ ਕਹਿੰਦਾ ਕੀ ਹੈ। ਅਤੇ ਉਹਦੀ ਅਸੀਂ ਆਹ ਲਾਈਨ ਗੁਰ ਦੇ ਉੱਤੇ ਜਿਹੜੀ ਹੈ ਰਾਰੇ ਨੂੰ ਔਂਕੜ ਹੈ ਉਹ ਲਾਈਨ ਅਸੀਂ ਦੁਹਰਾਉਣ ਲੱਗੇ ਹਾਂ। ਪੂਰਵੇ ਲਿਖਤ ਲਿਖੇ ਗੁਰ ਪਾਇਆ ਮਾਨੇ ਹਾਰ ਲੇਵ ਮੰਡਲ ਮੰਡਾਹੇ। ਪੂਰਵੇ ਲਿਖਤ ਲਿਖੇ ਗੁਰ ਪਾਇਆ ਮਾਨੇ ਹਾਰ ਲੇਵ ਮੰਡਲ ਮੰਡਾਹੇ। ਪੂਰਵਲੇ ਕਰਮ ਸੀ ਕੁਛ, ਸਾਰੀ ਬਾਣੀ 'ਚ ਤਿੰਨ ਫੈਕਟਰ ਹੈ ਰੱਬ ਨੂੰ ਮਿਲਣ ਦੇ। ਥੋੜ੍ਹੀ ਜਿਹੀ ਪਿਛਲੀ ਪੂਰਵਲੀ ਕਮਾਈ ਹੋਵੇ ਔਰ ਇਸ ਜਨਮ 'ਚ ਨਾਮ ਜਪਣਾਇਆਂ ਦੀ ਸੰਗਤ ਹੋਵੇ, ਔਰ ਤੀਸਰਾ ਫੈਕਟਰ ਸਭ ਤੋਂ ਵੱਡਾ ਹੈ ਉਹ ਹੈ ਉਹਦਾ ਗੁਰਪ੍ਰਸਾਦ, ਜੋ ਕੁਛ ਹੋਣਾ ਉਹਦੇ ਗੁਰਪ੍ਰਸਾਦ ਨਾਲ ਮੇਰ ਨਾਲ ਆਉਣਾ। ਇਸ ਕਰਕੇ ਇਹ ਜਿਹੜਾ ਗੁਰ ਹੈ ਅੰਦਰ ਆਉਣਾ, ਇਹਦੇ ਥੋੜ੍ਹੇ ਜਿਹੇ ਪੂਰਵਲੇ ਕਿਸੇ ਦੇ ਲਿਖਤ ਲਿਖੇ ਹੋਣ ਦੋਨੋਂ ਮਿਲ ਮਿਲਦਾ। ਕਈ ਵਾਰੀ ਦੋ ਫੈਕਟਰੀ ਕੰਮ ਕਰ ਜਾਂਦੇ ਆ ਜੇ ਉਹਦਾ ਗੁਰਪ੍ਰਸਾਦ ਹੋ ਜਾਏ। ਕਈਆਂ ਦੀ ਪੂਰਵਲੀ ਕਮਾਈ ਹੁੰਦੀ ਹੈ, ਉਹਨਾਂ ਨੂੰ ਛੇਤੀ ਅੰਦਰ ਚੜ੍ਹਾਈ ਹੋ ਜਾਂਦੀ ਆ। ਜਿਹੜਾ ਲਿਖਿਆ ਮਨੇ ਹਾਰ ਲੇਵ ਮੰਡਲ ਮੰਡਾ ਹੈ, ਉਸ ਗੁਰੂ ਨਾਲ ਸਭ ਤੋਂ ਜਿਹੜਾ ਹਸਤੀ ਵਜੂਦ ਸਤਿਗੁਰੂ ਆਉਣਾ ਹੈ ਅੰਦਰ, ਉਹ ਛੇਤੀ ਨਾਲ ਨਹੀਂ ਸਾਰਾ ਆ ਜਾਣਾ ਜਾਂ ਛੇਤੀ ਨਾਲ ਹੀ ਤੁਹਾਨੂੰ ਪਤਾ ਲੱਗ ਜਾਣਾ ਵੀ ਆ ਗਿਆ ਸਤਿਗੁਰ। ਨਹੀਂ, ਉਹ ਬਹੁਤ ਐਸੀ ਚੀਜ਼ ਹੈ ਵੀ ਉਹ ਮਨ 'ਚ ਆਉਣਾ, ਤੁਹਾਡੇ ਇਹ ਸਰੀਰ 'ਚ ਆਉਣਾ ਹੈ ਔਰ ਲੇਵ ਦੀ ਅਵਸਥਾ 'ਚ ਆਉਣਾ ਹੈ। ਪਹਿਲਾਂ ਜਪਣਾ ਹੈ, ਫਿਰ ਧਿਆਉਣਾ ਹੈ, ਫਿਰ ਸੰਭਾਲਣਾ ਹੈ, ਫਿਰ ਕਈ ਅਵਸਥਾ ਲੰਘਣੀਆਂ ਪੈਂਦੀਆਂ, ਫਿਰ ਜਾ ਕੇ ਕਿਤੇ ਲਿਵ ਲੱਗ ਜਾਂਦੀ ਹੈ ਬੰਦੇ ਦੀ। ਉਸ ਲਿਵ ਦੇ ਵਾਸਤੇ 'ਚ ਤੁਹਾਡੇ ਅੰਦਰ ਹੀ ਮਨ ਦੇ ਵਿੱਚ ਹੀ ਉਹ ਗੁਰ ਪ੍ਰਗਟ ਹੋ ਜਾਣਾ ਜਿਹਦੀ ਦੇਹ ਹੈ, ਔਰ ਉਹਦੇ ਲਈ ਆਹ ਲਾਈਨ ਅਸੀਂ ਪੜ੍ਹੀ ਹੈ। ਪੂਰਵੇ ਲਿਖਤ ਲਿਖੇ ਗੁਰ ਆਮ ਨਹੀਂ ਹੈ, ਰਾਰੇ ਨੂੰ ਔਂਕੜ ਹੈ। ਗੁਰ ਪਾਇਆ ਮਾਨੇ ਹਾਰ ਲੇਵ ਮੰਡਲ ਮੰਡਾਹੇ। ਅੰਦਰ ਪਹਿਲਾਂ ਕਈ ਜਦੋਂ ਇਹ ਨਾਮ ਜਪ ਜਪ ਕੇ ਬੰਦਾ ਆਪਣੇ ਅੰਦਰ ਵੜਨਾ ਸਿੱਖ ਜਾਂਦਾ ਹੈ, ਅੰਤਰਗਤ ਧਿਆਨ ਹੋ ਜਾਂਦਾ, ਉਹ ਫਿਰ ਉਹਨੇ ਮਨ 'ਚ ਮਿਲਣਾ ਅੰਦਰ ਔਰ ਲਿਵ ਦੀ ਅਵਸਥਾ 'ਚ ਜਾ ਕੇ ਔਰ ਇਸ ਤੱਕ ਪਹੁੰਚਣ ਲਈ ਕਈ ਮੰਡਲ ਲੰਘਣੇ ਪੈਂਦੇ ਹੈ। ਮੰਡਲ ਹੈ ਸਪਿਰਚੁਅਲ ਸਟੇਜਾਂ ਅੰਦਰ, ਉਹ ਅੰਦਰ ਅੰਤਰਗਤੀ ਦੀ ਚੜ੍ਹਾਈ ਹੋ ਜਾਂਦੀ ਹੈ। ਮਨ ਚੜ੍ਹਿਆ ਦਸਵੇਂ ਆਕਾਸ਼ ਤਿੱਥੇ ਊਂਘ ਨਾ ਭੁੱਖ ਹੈ। ਕੋਈ ਐਸੀ ਜਗ੍ਹਾ ਹੈ ਕਿ ਮਨ ਚੜ੍ਹਦਾ ਚੜ੍ਹਦਾ ਅੰਦਰ ਮਨ ਨਾਲ ਚੜ੍ਹਾਈ ਕਰਨੀ ਔਰ ਸੁਰਤ ਦੇ ਜ਼ਰੀਏ ਚੜ੍ਹਨਾ ਹੈ। ਅੰਦਰ ਜਿਹੜੀ ਚੜ੍ਹਾਈ ਹੋਣੀ ਹੈ ਬੰਦੇ ਨੂੰ ਸਵਾਦ ਆਉਂਦਾ ਜਦੋਂ ਪਹਿਲਾਂ ਹੀ ਅੰਦਰ ਵੜ ਕੇ ਥੋੜ੍ਹਾ ਜਿਹਾ ਮਨ ਟਿਕ ਜਾਂਦਾ ਟਿਕਾ 'ਚ, ਔਰ ਫਿਰ ਮਨ ਚੜ੍ਹਨਾ ਸ਼ੁਰੂ ਕਰਦਾ। ਗੁਰੂ ਅਮਰਦਾਸ ਸਾਹਿਬ ਕਹਿੰਦੇ ਮਨ ਚੜ੍ਹਿਆ ਦਸਵਾਂ ਆਕਾਸ਼ ਹੈ, ਦਸਵੇਂ ਦੁਆਰ ਤੱਕ ਚੜ੍ਹ ਜਾਂਦਾ ਹੈ। ਮਨ ਚੜ੍ਹਿਆ ਦਸਵੇਂ ਆਕਾਸ਼, ਉਸ ਵੇਲੇ ਫਿਰ ਵਿਆਸੀ ਨੂੰ ਨਾ ਨੀਂਦ ਆਉਂਦੀ ਹੈ, ਨਾ ਭੁੱਖ ਆਉਂਦੀ, ਨਾ ਊਂਘ ਆਉਂਦੀ ਹੈ, ਸੱਸ ਨੂੰ ਸਵਾਦ ਆਉਂਦਾ, ਉਹਦੀ ਲਿਵਦੀ ਅਵਸਥਾ ਸ਼ੁਰੂ ਹੋ ਜਾਂਦੀ। ਉਸ ਮੰਡਲ, ਇਹ ਮੰਡਲ ਹੈ ਸਪਿਰਿਚੁਅਲ ਸਟੇਜਾਂ ਅੰਦਰ, ਉਹ ਬਾਹਰਲੀਆਂ ਚੀਜ਼ਾਂ ਇਹ ਲਮਕਦੀਆਂ ਨਹੀਂ ਹੈ ਵੀ ਮੰਡਲ ਜਾਂ ਚਾਰ ਖੰਡ ਜਿਹੜੇ ਬਾਣੀ 'ਚ ਆਉਂਦੇ ਆ, ਧਰਮ ਖੰਡ, ਕਰਮ ਖੰਡ, ਧਰਮ ਖੰਡ, ਸੱਚ ਖੰਡ, ਵੀ ਉਹ ਬਾਹਰ ਕਿਤੇ ਲਮਕਦੇ ਨਹੀਂ ਹੈ, ਉਹ ਸਾਡੇ ਅੰਦਰ ਹੀ ਹੋਣੇ ਆ। ਔਰ ਅੰਦਰਲੀ ਚੜ੍ਹਾਈ ਦੀਆਂ ਸਟੇਜਾਂ ਹੈ ਵੀ ਕਿੱਥੇ ਤੱਕ ਤੇਰੀ ਚੜ੍ਹਾਈ ਹੈ, ਕਿੱਥੇ ਚੜ੍ਹਦਾ ਤੂੰ। ਤੋ ਅੱਜ ਅਸੀਂ ਉਹ ਗੁਰ ਸ਼ਬਦ ਲੈ ਰਹੇ ਹਾਂ ਜਿਹੜਾ ਉਹ ਸੱਤੇ ਗੁਰ ਦਾ ਲਖਾਇਕ ਆ। ਅਸੀਂ ਇਕੱਲੇ ਸਿੱਖ ਗੁਰੂ ਦੇ ਨਹੀਂ ਹੈ, ਅਸੀਂ ਗੁਰ ਸੱਤੇ ਗੁਰ ਕਾ ਜੋ ਸਿੱਖ ਖਾਏ। ਇਸ ਕਰਕੇ ਇਸ ਗੁਰ ਦੇ ਅਸੀਂ ਸਿੱਖ ਹੈ, ਔਰ ਇਹ ਸ਼ਬਦ ਹੈ ਗੁਰ ਦੇ ਰਾਰੇ ਨੂੰ ਔਂਕੜ ਹੈ। ਪੂਰਵੇ ਲਿਖਤ ਕਰਕੇ ਮੇਰੇ ਪਿਛਲੀ ਕਰਮ ਦੀ ਭਗਤੀ ਸੀ, ਅਤੇ ਮੇਰਾ ਜਿਹੜਾ ਮੈਂ ਗੁਰ ਪਾਇਆ ਅੰਦਰ ਆਪਣੇ ਮਨ 'ਚ ਪਾਇਆ, ਮਨ ਨੇ ਜਾਂ ਮਨੇ ਹੈ, ਨੰਨੀ ਦੀ ਸਿਆਰੀ ਹੈ, ਮਨ ਨੇ ਪਾਇਆ ਅੰਦਰ, ਔਰ ਹਰ ਲਿਵਦੀ ਅਵਸਥਾ ਮੰਡਲਾਂ 'ਚ ਚੜ੍ਹਿਆ, ਅਤੇ ਤਾਂ ਇਹ ਮੈਨੂੰ ਮਿਲਿਆ। ਮੇਰਾ ਸਰੀਰ ਕੀ ਸੀ? ਮੇਰੀ ਕੋਈ ਤਾਕਤ ਨਹੀਂ ਸੀ। ਮੇਰਾ ਸਰੀਰ ਇਹਨਾਂ ਐਸ ਆਹ ਜਿਹੜੇ ਪੰਜ ਦੁਸ਼ਮਣ ਹੈ ਇਨਸਾਨੀਅਤ ਦੇ, ਉਹਨਾਂ ਨਾਲ ਭਰਿਆ ਪਿਆ ਸੀ। ਪਹਿਲੇ ਦੋਵਾਂ ਨਾਲ ਜਿਹੜੇ ਭਿਆਨਕ ਦੁਸ਼ਮਣ ਹੈ ਉਹ ਹੈ ਕਾਮ ਅਤੇ ਕ੍ਰੋਧ, ਸੈਕਸ ਅਤੇ ਐਂਗਰ। ਇਹ ਦੋ ਦੁਸ਼ਮਣ ਐਸੇ ਹੈ, ਸਾਡੀ ਰਿਸ਼ੀ ਮੁਨੀਆਂ ਦੀ ਖੋਜ ਪਿਛਲੀ ਕਿਸੇ ਮਜ਼ਹਬ 'ਚ ਇੰਨੀ ਡਿਟੇਲ ਨਾਲ ਨਹੀਂ ਦਿੱਤਾ ਜਿੱਦਾਂ ਹਿੰਦੁਸਤਾਨ ਦੇ ਰਿਸ਼ੀ ਮੁਨੀਆਂ ਨੇ। ਪੰਜ ਦੁਸ਼ਮਣ ਅੰਦਰ ਹੈ, ਬੰਦਾ ਇਹਨਾਂ ਦੀ ਪਰਵਾਹ ਨਹੀਂ ਕਰਦਾ, ਔਰ ਇਸ ਕਰਕੇ ਉਹ ਅੰਦਰ ਨਹੀਂ, ਉਹਦੀ ਕੋਈ ਸਪਿਰਚੁਅਲ ਜੀਵਨ ਨਹੀਂ ਹੁੰਦਾ, ਉਹਨੂੰ ਕੋਈ ਰਸ। ਬਸ ਪਸ਼ੂਆਂ ਵਾਂਗੂ ਜਬ ਲਗ ਜੋਤ ਕਾਇਆਮੇ ਵਰਤੇ, ਆਪਾ ਪਸ਼ੂ ਨਾ ਬੂਝੇ, ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਪਸ਼ੂ ਨਾ ਸੋਝੇ। ਪਸ਼ੂਆਂ ਵਾਲਾ ਜੀਵਨ ਖਾ ਲਿਆ, ਸੌਂ ਗਿਆ, ਸੈਕਸ ਕਰ ਲਿਆ, ਫਲਾਂ ਸਾਰਾ ਬਾਕੀ, ਫਿਰ ਉੱਦਾਂ ਦਾ ਉੱਦਾਂ ਹੀ ਜਾ ਕੇ ਉਹਨੂੰ ਫਿਰ, ਮਤਲਬ ਉਹ ਐਨੀਮਲ ਲਾਈਫ ਹੈ, ਸਪਿਰਚੁਅਲ ਲਾਈਫ ਨਹੀਂ ਹੈ। ਅਸੀਂ ਜਾਗਣਾ ਇਸ ਤੋਂ ਕਿ ਸਾਡਾ ਇਹਨਾਂ ਦੁਸ਼ਮਣਾਂ ਨਾਲ, ਪੰਜਾਂ ਨਾਲ, ਦੋ ਲਿਖੇ ਆ ਇੱਥੇ, ਲੇਕਿਨ ਇਹ ਪੋਏਮ ਹੈ, ਪੋਇਟਰੀ ਹੈ, ਇਹਦੇ 'ਚ ਸਾਰੇ ਪੰਜ ਲਿਖ ਨਹੀਂ ਸਕਦੇ, ਕਾਫੀਆ ਪੰਜ ਲਿਖ ਨਹੀਂ ਸਕਦੇ। ਜਿੱਥੇ ਵੀ ਦੋ ਆ ਜਾਣ, ਤਿੰਨ ਆ ਜਾਣ, ਚਾਰ ਆ ਜਾਣ, ਉਹ ਇਹ ਪੰਜਾਂ ਚੰਡਾਲਾਂ ਦੀ ਚੌਂਕੜੀ ਵੱਲ ਮਤਲਬ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸਦਾ ਲਈ ਪਹਿਲਾ ਦੁਸ਼ਮਣ ਐਡਾ ਭਿਆਨਕ ਹੈ ਜਿਹੜਾ ਤੁਸੀਂ ਸਾਰੇ ਜਾਣਦੇ ਹੋ। ਕਾਮ, ਸੈਕਸ, ਦੂਸਰਾ ਐਂਗਰ ਹੈ, ਤੀਸਰਾ ਲੋਭ ਹੈ, ਲਾਲਚ, ਗਰੀਡ, ਚੌਥਾ ਕਾਮ, ਕ੍ਰੋਧ, ਲੋਭ, ਅੱਗੇ ਫਿਰ ਇਹ ਲਾਲਚ ਕਰਕੇ ਫਿਰ ਇਸ ਦੁਨੀਆਂ ਦੇ ਵਿੱਚ ਅਟੈਚ ਹੋ ਜਾਂਦਾ ਕਿਸੇ ਦੇ ਨਾਲ, ਮੋਹ ਪੈ ਜਾਂਦਾ ਹੈ, ਅਟੈਚ ਹੈ ਚੌਥਾ। ਔਰ ਪੰਜਵਾਂ ਸਭ ਤੋਂ ਭਿਆਨਕ ਈਗੋ ਹੈ, ਔਮੇ ਹੈ। ਅਤੇ ਪੰਜ ਦੁਸ਼ਮਣ ਸਾਡੇ ਅੰਦਰ ਇਸ ਲਿਵ ਦੀ ਅਵਸਥਾ 'ਚ ਨਹੀਂ ਆਉਣ ਦੇਣਗੇ, ਜਨ ਚੱਕਰ ਕੇ ਉਹ ਨਹੀਂ ਮਰਦੇ। ਇਸੇ ਕਰਕੇ ਲਿਖਿਆ ਵੀ ਉਹਨਾਂ ਦੇ ਮਾਰਨ ਲਈ ਪੂਰਵਲੇ ਕੁਛ ਕਰਮ ਹੋਣ, ਔਰ ਕੁਛ ਇੱਥੇ ਦੀ ਸੰਗਤ ਨਾਮ ਜਪਣ ਵਾਲਿਆਂ ਦੀ ਹੋਵੇ, ਔਰ ਤੀਸਰਾ ਉਹਦੀ ਕਿਰਪਾ ਹੋ ਜਾਵੇ, ਫਿਰ ਉਹਦੀ ਚੜ੍ਹਾਈ ਹੋ ਜਾਂਦੀ ਹੈ। ਆਓ ਇਹ ਸ਼ਬਦ ਰਾਗ ਗੌੜੀ ਪੂਰਬੀ ਮਹੱਲਾ ਚੌਥੇ ਦਾ ਸ਼ਬਦ ਪੜ੍ਹੀਏ। ਪੰਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 11 ਹੈ, ਔਰ ਇਹ ਰੋਜ਼ 13 ਪੰਨਾ ਹੈ, ਔਰ ਅਸੀਂ ਰੋਜ਼ ਪਾਠ ਕਰਦੇ ਹਾਂ। ਅਸੀਂ ਜ਼ਿਆਦਾ ਸ਼ਬਦ ਉਹ ਲੈ ਰਹੇ ਹਾਂ ਜਿਹੜੇ ਰੋਜ਼ ਪਿਆਰ ਸੰਗਤ ਪਿਆਰ ਨਾਲ ਪੜ੍ਹਦੀ ਹੈ, ਤਾਂ ਕਿ ਪੜ੍ਹਨ ਵੇਲੇ ਉਹਨਾਂ ਨੂੰ ਇਹ ਸਮਝ ਆ ਜਾਵੇ ਵੀ ਅਸੀਂ ਜੋ ਪੜ੍ਹ ਰਹੇ ਹਾਂ ਉਹਦੇ 'ਚ ਬਾਬੇ ਨਾਨਕ ਦਾ ਹੁਕਮ ਕਮਾਈਏ। ਵੀ ਬਾਬੇ ਨਾਨਕ ਨੇ ਕਿਹਾ ਇਹ ਬਾਣੀ ਮੈਂ ਤਾਂ ਦਿੱਤੀ ਹੈ, ਇਹਨੂੰ ਸਮਝੇ, ਸੂਝੇ, ਪੜ੍ਹ ਪੜ੍ਹ ਬੂਝੇ, ਫਿਰ ਅੰਦਰ ਦੇ ਅੰਦਰ ਉਸ ਚੀਜ਼ ਨੂੰ ਖੜਾ ਕਰੇ। ਉਹ ਸਮਝੇ, ਸੂਝੇ, ਪੜ੍ਹ ਪੜ੍ਹ ਬੂਝੇ, ਅੰਤ ਨਿਰੰਤਰੇ ਸੱਚ ਆ, ਜਿਹੜੀ ਸੱਚ ਹੈ, ਅਕਾਲ ਪੁਰਖ ਹੈ, ਜਾਂ ਉਹ ਹਸਤੀ ਹੈ ਐਡੀ ਵੱਡੀ, ਉਹ ਸਾਡੇ ਅੰਦਰ ਹੈ, ਬਾਹਰ ਨਹੀਂ ਰੱਬ ਨਾਲ ਮਿਲਣਾ, ਸਾਡੇ ਅੰਦਰ ਨੇ, ਉਹ ਅੰਦਰ ਹੀ ਹੈ, ਉਹਨੂੰ ਸਿਰਫ ਪ੍ਰਗਟ ਕਰਨਾ ਪੈਂਦਾ ਹੈ। ਉਹ ਸਾਰੀ ਦੁਨੀਆਂ ਦੇ ਇਨਸਾਨਾਂ 'ਚ ਹੈ, ਬਲਕਿ ਜਿਹਦੇ ਵਿੱਚ ਵੀ ਲਾਈਫ ਹੈ, ਰਿੰਗਣ ਵਾਲਾ ਜਾਨਵਰ, ਔਰ ਰਿੰਗਣ ਵਾਲਾ ਪਰਿੰਦਾ, ਉੜਨ ਵਾਲਾ, ਸਾਰੇ ਮੱਛੀਆਂ, ਸਭ ਜਿੰਨੇ 'ਚ ਲਾਈਫ ਹੈ ਉਹ ਉਹਦੇ ਵਿੱਚ ਉਹ ਹੈ, ਕਿਉਂਕਿ ਉਹ ਜੋ ਸਾਰਿਆਂ 'ਚ ਹੈ। ਮਨ ਇਹ ਸਰੀਰਾ ਮੇਰਿਆ, ਰੋਜ਼ ਅਨੰਦ ਸਾਹਿਬ 'ਚ ਪੜ੍ਹਦੇ ਹੋ, ਇਹ ਸਰੀਰਾ ਮੇਰਿਆ, ਹਰ ਤੰਮੇ ਜੋਤ ਰੱਖੀ, ਤਾਂ ਤੂੰ ਜੱਗ ਮੈਂ ਆਇਆ। ਪਰ ਤੂੰ ਉਹਨੂੰ ਜੋਤ ਨੂੰ ਪ੍ਰਗਟ ਨਹੀਂ ਕੀਤਾ, ਉੱਦਾਂ ਪਸ਼ੂ ਵਾਲਾ ਜੀਵਨ ਰੱਖਿਆ, ਪਰ ਫਿਰ ਤੇਰਾ ਜਨਮ ਤੂੰ ਹਾਰ ਕੇ ਗਿਆ। ਤੇਰੇ ਕੋ ਤੇਰਾ ਸਪਿਰਚੁਅਲ ਲੈਵਲ ਜਾਂ ਸਪਿਰਚੁਅਲ ਜੀਵਨ ਜ਼ੀਰੋ 'ਤੇ ਹੈ, ਤੈਨੂੰ ਪਤਾ ਹੀ ਨਹੀਂ ਹੈ ਵੀ ਅੰਦਰ ਕੀ ਹੋਣਾ। ਬਾਹਰ ਪਾਠ ਕਰੀ ਗਏ, ਇਹਨਾਂ ਦਾ ਪਤਾ ਲਾਣ ਕਦੀ। ਬਾਬਾ ਜੀ ਕਹਿੰਦੇ ਪੜਿਆ ਨਾਹੀਂ ਭੇਦ ਬੁੱਝਿਆ ਪਾਵਣਾ ਗੁਰੂ ਬਾਬਾ ਨਾਨਕ। ਇਸ ਕਰਕੇ ਜਿਨ ਚੱਕਰ ਅਸੀਂ ਜਿਹੜਾ ਪਾਠ ਕਰਦੇ ਹਾਂ, ਕਰੋ ਪਿਆਰ ਦੇ ਨਾਲ ਬੁੱਝ ਬੁੱਝ ਕੇ। ਅੱਜ ਹੁਣ ਸ਼ਬਦ ਅਸੀਂ ਉਹ ਡੇਲੀ ਲੈ ਰਹੇ ਹਾਂ ਜਿਹੜੇ ਆਮ ਅਸੀਂ ਰੋਜ਼ ਪੜ੍ਹਦੇ ਹਾਂ, ਫਿਰ ਪੜ੍ਹਨ ਵੇਲੇ ਇਹ ਹੋਰ ਲਿਸ਼ਕਾਂ ਮਾਰਨਗੇ ਵੀ ਇਹ ਤਾਂ ਸਬਜ਼ ਕੋਈ ਚੀਜ਼ ਬਹੁਤ ਵੱਡੀ ਕਹਿ ਰਿਹਾ। ਤੋ ਆਓ ਇਹ ਸ਼ਬਦ ਮੁੱਢ ਤੋਂ ਪੜ੍ਹੀਏ। ਰਾਗ ਗੌੜੀ ਪੂਰਬੀ ਮਹੱਲਾ ਚੌਥਾ ਪੰਨਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 13। ਤੋ ਇੱਥੋਂ ਸ਼ਬਦ ਸ਼ੁਰੂ ਹੁੰਦਾ ਹੈ। ਕਾਮ ਕ੍ਰੋਧ ਨਗਰ ਵਾ ਭਰਿਆ ਗਲਤ ਪੜ੍ਹਨਾ ਹੈ। ਮੰਮੇ ਨੂੰ ਸਿਆਰੀ ਹੈ, ਧੱਦੇ ਦੇ ਤਿਆਰੀ ਹੈ। ਕਾਮੇ ਕ੍ਰੋਧੇ, ਜੇ ਕਾਮ ਕ੍ਰੋਧ ਨਗਰ ਵਾ ਭਰਿਆ, ਉਹ ਮਹਾਰਾਜ ਨੇ ਗਲਤ ਕੋਈ ਫਾਲਤੂ ਨਹੀਂ ਲਾਈ ਹੈ, ਇਹਦੇ ਨਾਲ ਹੀ ਸਹੀ ਮਤਲਬ ਬਣਾਉਣਗੇ ਵੀ ਕਾਮ ਅਤੇ ਕ੍ਰੋਧ ਦੇ ਨਾਲ ਮੇਰਾ ਜਿਸਮ ਭਰਿਆ ਪਿਆ ਹੈ। ਨਗਰ ਹੈ ਸਾਡਾ ਬਾਡੀ, ਕਿਉਂਕਿ ਜੋ ਕੁਛ ਹੋਣਾ ਬਾਡੀ 'ਚ ਹੋਣਾ, ਬਾਹਰ ਕੱਖ ਨਹੀਂ ਹੋਣਾ, ਤੁਹਾਡੇ ਅੰਦਰ ਹੋਣਾ। ਸੋ ਇਸ ਕਾਇਆ ਅੰਦਰ ਜੋਤ ਹੈ। ਇਹ ਸਰੀਰਾ ਮੇਰਿਆ, ਹਰ ਤੰਮੇ ਜੋਤ ਰੱਖੀ, ਤਾਂ ਤੂੰ ਜੱਗ ਮੈਂ ਆਇਆ। ਹਰ ਚੀਜ਼ ਜੋਤ ਰੱਖੀ ਆ, ਪਰ ਉਹਨੂੰ ਪ੍ਰਗਟ ਕਰਨੀ ਪੈਂਦੀ ਆ ਗੁਰੂ ਦੇ ਸ਼ਬਦ ਦੇ ਅਭਿਆਸ ਨਾਲ, ਨਾਮ ਜਪ ਜਪ ਕੇ। ਤੋ ਸਾਡੇ ਅੰਦਰ ਆਹ ਜਿਹੜੇ ਪੰਜ ਹੈ, ਇਹ ਜਿਹੜਾ ਪਹਿਲੇ ਦੋ ਦੁਸ਼ਮਣ ਬੜੇ ਭਿਆਨਕ ਹੈ, ਪਰ ਬਾਣੀ ਸਾਰੀ ਦੱਸਦੀ ਹੈ ਸੌਖੇ ਮਰ ਜਾਣੇ ਹੈ। ਇੱਥੋਂ ਬਾਅਦ ਜਿਉਂ ਜਿਉਂ ਕਾਮ ਅਤੇ ਕ੍ਰੋਧ, ਇਹ ਤੁਹਾਨੂੰ ਆਪ ਦੱਸ ਪੈਣਗੇ ਵੀ ਸਾਡੇ 'ਚ ਵਰਤਣ ਲੱਗੇ ਹੈ। ਕਾਮੇ ਕ੍ਰੋਧੇ ਨਗਰ ਹੈ ਸਾਡਾ ਜਿਸਮ ਬਹੁਤ ਭਰਿਆ, ਦੋ ਹੀ ਨਹੀਂ ਆ ਬਾਕੀ ਪੰਜ, ਇਹ ਨਹੀਂ ਵੀ ਅਸੀਂ ਉਹਨਾਂ ਤੋਂ ਬਾਕੀ ਹਾਂ। ਜਿੱਥੇ ਦੋ ਲਿਖੇ ਹੋਣ ਉਹਦਾ ਮਤਲਬ ਪੰਜੇ ਚੰਡਾਲ ਚੌਂਕੜੀ ਇਕੱਠੀ ਰਹਿੰਦੀ ਹੈ, ਪਰ ਪਹਿਲੇ ਦੋ ਬਹੁਤ ਭਿਆਨਕ ਹੈ, ਔਰ ਜਿੰਨੇ ਡਰਾਉਣੇ ਆ ਉਨੇ ਪਹਿਲਾਂ ਸਭ ਤੋਂ ਮਰਨੇ ਹੈ। ਅਗਲਾ ਦੁਸ਼ਮਣ ਹੈ ਕਰੋ ਲੋਭ ਲਾਲਚ, ਉਹ ਪਤਾ ਵੀ ਖੀਰ ਦੇ ਦੋ ਦੁਸ਼ਮਣ ਬਹੁਤ ਹੀ ਡਰਾਉਣੇ, ਔਰ ਜਿੰਨੇ ਤੁਸੀਂ ਸਮਝਣਾ ਚਾਹੋਗੇ ਤੁਹਾਨੂੰ ਸਮਝ ਨਹੀਂ ਆਉਣੀ। ਮੋਹ ਹੈ ਅਖੀਰਲਾ ਲਾਸਟ ਬਟ ਵਨ, ਮੋਹ ਅਟੈਚਮੈਂਟ ਪੂਰੀ ਟੁੱਟਦੀ, ਮਰਨ ਵੇਲੇ ਤੱਕ ਨਹੀਂ ਟੁੱਟ, ਔਰ ਉਸੇ ਅਗਲੇ ਮਰ ਜੰਮਣ ਮਰਨ ਤੋਂ ਬਾਅਦ ਫਿਰ ਜਿੱਥੇ ਅਟੈਚ ਹੋਇਆ ਹੁੰਦਾ ਉੱਥੇ ਮੁੜ ਕੇ ਫਿਰ ਆ ਜਾਂਦਾ। ਕਾਮ ਮੈਂ ਕਰੋਧ ਦੇ, ਅਕਾਮ ਕਰੋਧ ਲੋਭ ਲਾਲਚ ਗਰੀਡ, ਔਰ ਮੋਹ ਜਿਹੜਾ ਹੈ ਹੋਰ ਬਰੀਕ ਹੋ ਗਿਆ, ਉਹ ਅਟੈਚ ਹੋ ਜਾਂਦਾ ਬੰਦਾ। ਔਰ ਇਹ ਸਾਰੇ ਕਿੱਥੋਂ ਨਿਕਲਦੇ, ਇਹਨਾਂ ਦਾ ਜਨਮਦਾਤਾ ਕੌਣ ਹੈ? ਸਾਰਿਆਂ ਦਾ ਇਹਨਾਂ ਦਾ ਹਉਮੈ ਹੈ, ਬੰਦੇ 'ਚ ਈਗੋ ਹੁੰਦੀ ਹੈ। ਬੰਦਾ ਇਸ ਹਉਮੈ ਨਾਲ ਹੀ ਰੱਬ ਨਾਲੋਂ ਵਿਛੜਿਆ ਹੈ, ਕਿਉਂਕਿ ਸਾਡੀ ਆਤਮਾ ਹੈ ਇਹ ਪਰਮਾਤਮਾ 'ਚੋਂ ਨਿਕਲੀ ਹੈ, ਪਰਮਾਤਮਾ ਦਾ ਹਿੱਸਾ ਹੈ ਇੱਕ, ਲੇਕਿਨ ਉਸਨੂੰ ਈਗੋ ਨਾਲ ਹੀ ਵਿਛੜੀ ਹੈ। ਔਰ ਜਦੋਂ ਈਗੋ ਮਰ ਜਾਂਦੀ ਹੈ ਇਹ ਆਤਮਾ, ਫਿਰ ਖੁਦ ਹੀ ਆਪ ਹੀ ਪਰਮਾਤਮਾ ਬਣ ਜਾਂਦਾ। ਆਤਮ ਪਰਮਾਤਮ ਜਾਣੇ ਬਾਬੇ ਨਾਨਕ ਦੀ ਬਾਣੀ ਹੈ। ਲੇਕਿਨ ਉੱਚੀਆਂ ਹਮੇਸ਼ਾ ਹੀ ਪਹਿਲੇ ਦੋ ਦੁਸ਼ਮਣ ਜਾਂ ਤਿੰਨ ਲਿਖੇ ਹੋਣਗੇ, ਕਿਉਂਕਿ ਭਿਆਨਕ ਹੈ ਔਰ ਬੜੀ ਛੇਤੀ ਮਰਦੇ ਆ ਬਾਣੀ ਦੇ ਹਿਸਾਬ ਦੇ ਨਾਲ। ਲੇਕਿਨ ਸਭ ਤੋਂ ਜ਼ਿਆਦਾ ਇਹੋ ਹੀ ਵਰਤੇ ਜਾ ਰਹੇ ਹੈ, ਕਿਉਂਕਿ ਇਹਨਾਂ ਤੋਂ ਬੰਦਾ ਰੋਜ਼ ਪਾਠ ਕਰ ਲਏਗਾ। ਕਾਮ ਕ੍ਰੋਧ ਨਗਰਬਾ ਭਰਿਆ ਮੇਰੇ ਸਾਧੂ ਖੰਡਲ ਖੰਡਾ, ਤੁਸੀਂ ਪਾਇਆ ਕਿ ਵਿੱਚੋਂ ਮਹਾਰਾਜ ਤਾਂ ਏਡਾ ਗਿਆਨ ਦੇ ਰਿਹਾ ਵੀ ਇਹਨਾਂ ਤੋਂ ਡਰੋ। ਇਹ ਸ਼ਬਦ ਸਾਰੇ ਅੰਦਰੋਂ ਕੱਢ ਕੇ ਬਾਹਰ ਸਾਡਾ ਨਿਤਨੇਮ ਬਣਾਏ ਆ, ਮਾਮੂਲੀ ਸ਼ਬਦ ਨਹੀਂ ਆਏ। ਇਸ ਕਰਕੇ ਅਸੀਂ ਸ਼ਬਦ ਪੜ੍ਹ ਰਹੇ ਹਾਂ। ਉਹ ਗੁਰੂ ਰਾਮਦਾਸ ਸਾਹਿਬ ਜੀ ਕਹਿ ਰਹੇ, ਕਾਮੇ ਕਰੋ ਦੇ ਨਗਰ ਬਹੁ ਪਰਿਆ। ਕੋਈ ਸਾਧੂ ਮਿਲ ਜਾਏ, ਹੁਣ ਇਹ ਸਾਧੂ ਕਿਹੜਾ, ਇਹੋ ਅਸੀਂ ਨਖੇੜਨਾ ਹੈ, ਇਹ ਬਾਹਰਲਾ ਸਾਧੂ ਨਹੀਂ ਹੈ। ਕਾਮੇ ਕਰੋ, ਬਾਹਰਲੇ ਸਾਧੂਆਂ ਚ ਤੇ ਆਪਣਾ ਗਹਿ ਗੱਚ ਭਰੇ ਪਏ ਇਹਨਾਂ ਦੋਨਾਂ ਨਾਲ। ਇਸ ਕਰਕੇ ਐਸਾ ਸਾਧੂ ਹੈ ਜਿਹੜਾ ਗੋਰੀ ਨਿਕਲੇਗਾ ਜਿੱਥੇ ਆਇਆ ਹੈ, ਗੋਰੀ ਹੈ ਉਹ ਜਿਹਦੀ ਤੇ ਨਹੀਂ ਹੈ। ਕਾਮੇ ਕਰੋ ਦੇ ਨਗਰ ਬਹੁ ਪਰੇ, ਸਾਰੇ ਗਾਇਆ ਕਰੋ ਬਾਣੀ, ਬਾਣੀ ਗਾਉਣ ਨੂੰ ਦਿੱਤੀ ਹੈ, ਗਲ ਖੁੱਲਦਾ ਹੈ, ਔਰ ਇਹਦੇ ਨਾਲ ਸਾਰੀ ਨਾਲ ਰਲ ਕੇ ਗਾਇਆ ਕਰੋ। कामे करो दे नगर बहु परिया मिले साधु खंडल खंडाए। कोई साधु मिल जाए अंदर खंडल खंडा है कहते कहते आन के इन्ह दो दुश्मन के टुकड़े टुकड़े कर सकता। जब वो अंदर आ गया इन्हें दोनों दुश्मन खत्म कर देने हैं। और कामे करो दे नगर बहु भरिया मिले साधु, कोई साधु मिले। हुण साधु ये इंसान नहीं है, बाहरला साधु च ते आप एडे भरे पे है जदे कोई हिसाब नहीं। ये साधु है ही वो सतगुर संत, संत भी साध भी सतगुरु भी। जो बाणी जे लफ्ज आ जाण जिथे कला होवे सिंगलर होवे ओ संत साध सतगुरु इज इक्वल टू इको वजूद है जड़ा के जोड़न हारा लिंक है। जैसा सतगुरु सुनी दा तैसो ही मैं डीर विछड़िया अपने नाल नहीं हो मिलता सतगुरु, विछड़िया मेले प्रभु अकाल पुरख नूं मिलता है। तो वह आ जाए अंदर फिर वो इन्हें टोटे टोटे कर सीटेगा। टॉप की टोका हली रहाओ पढ़ना सी इस तरह। तो इस करके आओ पहला पहली लाइन का थोड़ा जहा ज्ञान ले लिए। काम करो ते नगर बापरिया मेले साधु खंडल खंडाए। असी मोटा मोटा अर्थ पहला कर दें खेर तक नाले सारा शब्द पढ़ लें। कामे करो दे नगर बहु भरिया मेले साधु खंडल खंडाए। पूर्वे लेखत लिखे गुर पाया माने हार लेव मंडल मंडाए। पूर्वे लेखत लिखे गुर पाया माने हार लेव मंडल मंडाए। दो डंडियां ते एक आ गया इन्हें उतनिया लाइना ना रहाओ च समाउना है। हुण रहाओ है जिदा पहिए का एक्सल हुंदा है, सारा पहिया एक्सल दे दुआले पाउंदा है और सारा शब्द इस रहाओ दे दुआले पाउंदा है। रहाओ लई ही शब्द लिखिया हुंदा सारा। इस करके अगला हुण रहाओ दियां तुकां आ रहियां कहिंदे तूं इहो जिहा साधु कोल कर लै। कारे साधु अंजलि पुन वट्टा है कारे डंडात पुन वट्टा है। रहाओ बोलना चाहिए रहाओ, सेंट्रल आइडिया है सारे शब्द का। श्रोते तक जे शब्द पढ़ रहे हो गा रहे हो जे रहाओ ना बोलेगा तो श्रोते समझ नहीं आनी भी शब्द केदे दुआले पौ रहे दा मतलब की है। रहाओ एडी जरूरी चीज है और कोई गाने वाला रहाओ नहीं बोलता। जट के एडा वड्डा लिखे आ दो डंडियां इधर दो डंडियां इधर ऊड़े नू अंकर कदे गुरु महाराज ने बफायदा लिखे है। बाकी बोल जाते हो तुम रहाओ नू कहते ही नहीं हो जरा खरोट वांगू पे एडा वड्डा। तो रहाओ दियां तुकां हर एक बोलनिया चाहिए ताकि स्रोते तक और अपना भी जरा सारा शब्द समझना। हूँ असी हर लाइन च रहाओ न पुछना भाई किस तरह गल हुई सारा शब्द का की मतलब है। तो आओ शब्द सारा पहला बनकर मोटी मोटी दसी है असी अखीर तौड़ी दियाँ तुकों तक सारी संगत रल मिल के पढ़े। राग गौड़ी पूर्वी महला चौथा कामे करो दे नगर बहु भरिया मेले साधु खंडल खंडाए। पूर्वे लिख लेव मंडल मंडा हे। एक आ गया जिन्नी चिकर दो डंडियां और एका पहला स्टैंडा है, पहला पदा है शब्दा और दोनों लाइना दा है। एक लाइन पढ़ के नहीं हट जाना, दूसरी लाइन भी नाला तो ना दा पाप कट्ठा है। मने हर ले मंडला मंडा है ते एदे पिछे एका अगे दूआ तिया चौका आएगा। इस करके जड़ा जड़ा भी जिथे तक एका दूआ तिया दे बिच दो लाइना होन, तीन होन, चार होन, तो पूरिया पढ़निया है। इस करके पहलियां दो लाइनियां कठिया पढ़निया है। कामे करो ते नगर बह परिया मेले साधु खंडल खंडा हे। अली रहो नहीं पढ़ना, अगली तो कनाल है। पूर्वे लिखत लिखे गोर पाया माने हार लेव मंडल मंडा हे। कारे साधु अंजोली पुन वड्डा हे कारे डंडात पुन वड्डा हे। रहाओ कारे रहाओ नू हमेशा दो बारी पढ़ना है। असि आम साडे चली है भी जिस वेले शब्द शुरू करते हैं हुक्मनामा लैन लगे पहला असि कल भी दसिया सी भी एडी अणगहली हो रही है, बेअदबी हो रही है। राग सुरठ महला पंजवा धन धन श्री गुरु अर्जन देव जी महाराज, कोई नहीं उत्ते लिखे हा। राग सुरठ महला पंजवा हुक्मनामे लेंगे हैं, उन्होंने पता ही नहीं है कि बाणी दे अखर जो लिखे वही गाने चाहिए। और फिर इतने बस नहीं, धन धन श्री गुरु अर्जन देव जी महाराज शहीदां दे सरताज। वो भाई साढ़े नौजवान यंग मुंडे सारे पुछते जी जो भाई ना उसके बाकी कहना ये सब कुछ लिखे अंदर नहीं, हौली हौली सीखी ना इतों जो लिखा जिदा बाणी लिखी है उदा पढ़नी चाहिए। गुरुआ की एडी कीमती है लफ्ज आ, फालतू अपने को नहीं लाना चाहिए। तो इस करके असं रहाओ तक आ फिर रहाओ पढ़ते हैं। करे साधु अंजलि पुन वड्डा हे कार दंडात पुन वड्डा हे। रहाओ देखो रोज पढ़ते हैं, अज प्यार ना समझ के तुसी आपे इहदे मायने समझोगे। रहाओ तो बाद शब्द शुरू होया और पहली स्टेज तो हमेशा रहाओ दियां तुलियां तुकां बहुत वड्डियां हुंदियां और रहाओ ही हुंदा सारा। और रहाओ जान के समा गया हुण शब्द दी बनतर स्ट्रक्चर शुरू होई है भी इंसान दी की हालत है। वह आ पहली हालत साडी सारियां दी है। साकत हार रस साधना जानिया तिन अंतरे हाँ मैं कंडा हे। साकत हार रस साधना जानिया तिन अंतरे हाँ मैं कंडा हे। हली नहीं रहा दरौना, अगली तो कहता भाव नाल है वो कंडा वजा वो ज्यों ज्यों चले चोबे दुख पाम जम काल सहे सेरे डंडा हे। हुण दो नंबर आ गया। इस करके हुण रहाओ दा उधर आ सकते हैं। उन्होंने क्यों कंडा चुभिया सारे दुख क्यों लगे, उन्होंने आ चीज नहीं की रहाओ वाली। कारे साधु अंजलि पुन वड्डा है कारे डंडात पुन वड्डा है। ਅਗਲਾ ਅਗਲਾ ਬੰਦ ਆਇਆ ਹਾਰ, ਪਰ ਉਹ ਤੇ ਉਹਨਾਂ ਤੇ ਆਹ ਹਾਲਤ ਹੈ ਹੁਣ ਨਾਮ ਜਪਣ ਵਾਲਿਆਂ ਦੀ ਹਾਲਤ ਆਈ। ਹਾਰ ਜਨ ਹਾਰ ਹਾਰ ਨਾਮੇ ਸਮਾਨ ਦੁੱਖ ਜਨਮ ਮਰਨ ਭਾਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ। ਡਿਜਿਟ ਆ ਗਿਆ ਕਿ ਤਿੰਨ ਨੰਬਰ ਹੁਣ ਰਹਾਉ ਦਰਾਉਣਾ ਕਾਰ ਸਾਧੂ ਅੰਜੁਲੀ ਪੁੰਨ ਵੱਡਾ ਹੈ ਕਾਰ ਡੰਡਾਤ ਪੁੰਨ ਵੱਡਾ ਹੈ। ਵੀ ਜਿਹੜੇ ਹਰ ਜਾਣਾ ਉਹਦੇ ਨਾਮ 'ਚ ਸਮਾ ਗਏ। ਗੁਰੂ ਰਾਮਦਾਸ ਸਾਹਿਬ ਕਹਿੰਦਾ ਮੈਂ ਨਹੀਂ ਹਾਲੀ ਸਮਾਇਆ, ਗਰੀਬੀ ਆ ਰਹੀ ਹੈ ਗੁਰੂ ਰਾਮਦਾਸ ਸਾਹਿਬ ਦੀ। ਅਗਲੇ 'ਚ ਉਹ ਨਹੀਂ ਬਣਦੇ ਵੀ ਵਿਨਾਸੀ ਪੁਰਖ ਮੈਂ ਪਾ ਲਿਆ ਖੰਡਾਂ ਬ੍ਰਹਮੰਡਾਂ 'ਚ ਮੇਰੀ ਸੋਭ ਹੋ ਗਈ, ਨਹੀਂ। ਰਾਈਟਰ ਜਿਹੜਾ ਹੈ ਗੁਰੂ ਰਾਮਦਾਸ ਸਾਹਿਬ ਉਹਦੀ ਹੁਣ ਗਰੀਬੀ ਆਏਗੀ ਵੀ ਮੈਂ ਵੀ ਗਰੀਬ ਮਸਕੀਨ ਹਾਂ, ਮੇਰੀ ਵੀ ਰੱਖ ਲੈ। ਉਹਨਾਂ ਦੀ ਹਰ ਜਨਾਂ ਦੀ ਕਿਸੇਤ ਕਰ ਗਏ, ਪਰ ਆਪ ਐਡੇ ਵੱਡੇ ਗੁਰੂ ਹੋ ਕੇ ਇੰਨੀ ਗਰੀਬੀ ਅੰਦਰ ਆਹ ਸ਼ਬਦ ਲਿਖਦੇ, ਕਹਿੰਦੇ ਮੈਂ ਵੀ ਇੱਕ ਗਰੀਬ ਅਤੇ ਮਸਕੀਨ ਹੈ। ਹਾਮ ਗਰੀਬ ਵੀ ਮਸਕੀਨ ਪ੍ਰਭ ਤੇਰੇ ਹਰ ਰਾਖੋ ਰਾਖ ਵੱਡ ਵੱਡਾ ਹੈ। ਅਗਲੀ ਤੋੜੇ ਦੀ ਤੋਕ ਆਈ, ਆਵਾਜ਼ ਆਈ ਹੋਣੀ ਵੀ ਤੈਨੂੰ ਤੋਂ ਰੱਖਾਂ ਮੈਨੂੰ ਹੋਰ ਥੋੜ੍ਹੇ ਬੰਦੇ, ਕਹਿੰਦੇ ਨਹੀਂ ਮੈਨੂੰ ਕਾਸਰਾ ਤੇਰਾ ਹੀ ਆ, ਹੋਰ ਤਨ ਬੰਨੇ ਮੈਂ ਸੋਚਦਾ ਨਹੀਂ।
ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ। ਜਾਨ ਨਾਨਕ ਨਾਮ ਆਧਾਰ ਟੇਕ ਹਰ ਨਾਮੇ ਹੀ ਸੁਖ ਮੰਡਾ ਹੈ।
ਅੱਗੇ ਤੋੜੇ ਦੀ ਤੁਕ ਤੋਂ ਬਾਅਦ ਦੋ ਡੰਡੀਆਂ ਅਤੇ ਚੌਕਾ ਪਏ ਆ। ਇਹ ਚੌਂ ਸਟੈਂਡਿਆਂ ਦਾ ਚੌਂ ਬੰਦਾਂ ਦੀ ਪੋਇਮ ਹੈ, ਗੀਤ ਹੈ, ਔਰ ਇਹਦਾ ਇੱਥੇ ਇਹ ਅੰਦਰੋਂ ਕੱਢ ਕੇ ਪਾਇਆ ਹੈ। ਸੋਹਣੇ ਸੋਹਣੇ ਇਹੋ ਜਿਹੇ ਸ਼ਬਦ ਪੁਰਾਤਨ ਜਿਨ੍ਹਾਂ ਨਾਲ ਬਣਾਏ ਆ, ਸਾਰੀ ਬਾਣੀ ਹੀ ਸੋਹਣੀ ਹੈ, ਸਾਰੀ ਬਾਣੀ ਹੀ ਹੁਕਮਨਾਮਾ ਹੈ। ਇਸ ਕਰਕੇ ਉਹ ਬਾਣੀ ਦੇ ਚੰਦ ਇੱਕ ਸ਼ਬਦ ਵੀ ਗੁਰਸਿੱਖ ਕੰਮ ਸੇ ਕੰਮ ਇਹਨਾਂ ਨੂੰ ਤਾਂ ਸਮਝ ਲਏ ਕੀ ਚੀਜ਼ ਦਾ ਰੋਜ਼ ਪੜ੍ਹਦਾ, ਲੇਕਿਨ ਜੇ ਪੜ੍ਹ ਕੇ ਸਮਝੇਗਾ ਨਹੀਂ ਤਾਂ ਬਾਬੇ ਦੇ ਹੁਕਮ ਜਿਹੜੇ ਤਿੰਨ ਸਟੈਂਡਿੰਗ ਆਰਡਰ ਹੈ ਗੁਰੂ ਬਾਬੇ ਨਾਨਕ ਦੇ, ਉਹਨਾਂ ਤੋਂ ਬੇਮੁੱਖ ਹੋਏਗਾ। ਜਿਹੜੀ ਬਾਣੀ ਹੈ ਇਹਨੂੰ ਬਾਬਾ ਜੀ ਨੇ ਲਿਖਿਆ ਦੱਖਣੀ ਓਂਕਾਰ 'ਚ, ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰੇ ਸਾਚਾ। ਇਹਦਾ ਪਾਠ ਨਾ ਕਰ ਲੈ, ਸਾਰੀ ਬਾਣੀ 'ਚ ਕਿਤੇ ਨਹੀਂ ਲਿਖਿਆ ਤੂੰ ਪਾਠ ਕਰ, ਇੱਕ ਵੀ ਤੁਕ ਨਹੀਂ ਹੈ ਪਾਠ ਦੀ। ਪਰ ਅਸੀਂ ਪਾਠ ਕਰਨਾ ਹੈ ਪਿਆਰ ਨਾਲ ਵਿਚਾਰ ਕੇ ਸਾਰਾ, ਇੱਕ ਤੁਕ ਵੀ ਨਹੀਂ, 23 ਤੁਕਾਂ ਪਾਠ ਦੇ ਅਗੇਂਸਟ ਹੈ। ਵੀ ਇਹ ਬ੍ਰਹਮਣਵਾਦ ਹੈ ਵੀ ਪਾਠ ਕਰ ਲੈਣਾ ਔਰ ਸਮਝ ਲੈਣਾ ਵੀ ਮੈਂ ਹੁਕਮ ਕਮਾ ਲਿਆ, ਪਾਠ ਲਈ ਹੁਕਮ ਨਹੀਂ ਹੈ। ਇੱਕ ਵੀ ਤੁਕ ਨਹੀਂ ਰਿਕਮੈਂਡ ਕਰਦੀ ਪਾਠ ਕਰਨ, ਅਸੀਂ ਕੀ ਕਰਨਾ, ਅਸੀਂ ਸਮਝ ਸੂਝ ਕੇ ਇਹਦੇ ਜੋ ਬਾਣੀ ਕਹਿੰਦੀ ਹੈ ਉਹਦੇ 'ਤੇ ਐਕਸ਼ਨ ਲੈਣਾ ਹੈ। ਇਸ ਕਰਕੇ ਤਦੇ ਸਿੱਖੀ ਤੱਕ ਸਵਾਰਿਆ ਨਹੀਂ ਜਾ ਰਿਹਾ। ਇਸ ਕਰਕੇ ਆਹ ਹੁਣ ਸ਼ਬਦ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਬਾ ਕਹਿੰਦਾ ਅਕਲ ਹੀ ਪੜ੍ਹ ਕੇ ਬੁੱਝੀਏ, ਸਾਰੀ ਅਕਲ ਲਾ ਦੇ ਇਹਨੂੰ ਬੁੱਝਣ ਲਈ। ਐਡਾ ਵੱਡਾ ਪੂਰਨ ਬ੍ਰਹਮ ਗਿਆਨ ਹੈ, ਅਕਲ ਹੀ ਪੜ੍ਹ ਕੇ ਬੁੱਝੀਏ। ਔਰ ਜੇ ਤੂੰ ਨਹੀਂ ਕਰਦਾ ਹੋਰ ਗੱਲਾਂ ਕਰ ਰਿਹਾ, ਹੋਰ ਗੱਲਾਂ ਸ਼ੈਤਾਨ। ਬਾਕੀ ਜੇ ਤੂੰ ਸਮਝਦਾ ਨਹੀਂ ਬਾਣੀ ਨੂੰ, ਤੂੰ ਪੜ੍ਹੀ ਜਾਂਦਾ ਹੈ ਬ੍ਰਹਮਣਵਾਦ ਹੈ, ਜੁੱਗਾਂ ਜੁੱਗਾਂ ਤੂੰ ਪੜ੍ਹਾਈ ਹੋ ਰਹੀ ਹੈ ਸਾਰੀ ਰਿਲੀਜੀਅਸ ਗ੍ਰੰਥਾਂ ਦੀ। ਪਰ ਬਾਬਾ ਕਹਿੰਦਾ ਪੜ੍ਹਿਆ ਨਹੀਂ, ਕਬੀਰ ਸਾਹਿਬ ਕਹਿ ਰਹੇ ਨੇ ਜੇ ਜਿਹੜਾ ਤੂੰ ਪੜ੍ਹ ਰਿਹਾ ਹੈ ਉਹਦਾ ਨੁਕਸਾਨ ਪਤਾ ਕੀ ਹੈ? ਉਹ ਹੈ ਵੀ ਬ੍ਰਹਮੇ ਪੜ੍ਹ ਪੜ੍ਹ ਜਨਮ ਗਵਾਇਆ, ਬ੍ਰਹਮੇ ਨੂੰ ਚਾਰ ਵੇਦ ਆਏ, ਉਹ ਸਾਰੇ ਪੰਡਿਤ ਬ੍ਰਾਹਮਣ ਪੜ੍ਹਨ 'ਤੇ ਲੱਗੇ ਆ ਉਹਨੂੰ, ਉਹਦਾ ਕੋਈ ਮਤਲਬ ਨਹੀਂ। ਕੁੜੀ ਮੁੰਡੇ ਦਾ ਵਿਆਹ ਹੋਏ ਉੱਥੇ ਹਿੰਦੂ ਸਲੋਕ ਪੜ੍ਹਦੇ ਗੀਤਾ ਸੰਸਕ੍ਰਿਤ 'ਚ, ਕਿਸੇ ਨੂੰ ਕੀ ਸਮਝ ਆਉਂਦੇ? ਤਾਂ ਇਹ ਬਾਣੀ ਸਾਰੀ ਪੰਜਾਬੀ ਲਿਪੀ ਔਰ ਪੰਜਾਬ ਦੀ ਧਰਤੀ 'ਤੇ ਆਈ ਔਰ ਸਾਰੇ ਆਏ। ਇਸ ਕਰਕੇ ਜਿਹੜਾ ਪੜ੍ਹਿਆ ਕਬੀਰ ਸਾਹਿਬ ਕਹਿੰਦੇ ਵੇਦ ਕਿਤੇ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ। ਵੇਦ ਹਿੰਦੂਆਂ ਦੀਆਂ ਰਿਲੀਜੀਅਸ ਬੁੱਕਸ, ਕੁਰਾਨ ਸ਼ਰੀਫ ਔਰ ਉੱਧਰ ਮੁਸਲਮਾਨਾਂ ਦੀਆਂ ਕਿਤਾਬਾਂ, ਕਹਿੰਦਾ ਜਿਹੜਾ ਵਿਚਾਰਦਾ ਨਹੀਂ ਹੈ। ਵੇਦ ਕਿਸੇ ਦੇ ਰਿਲੀਜੀਅਸ ਬੁੱਕਾਂ ਨਿੰਦੋ ਨਾ, ਨਿੰਦਣ ਯੋਗ ਅਸੀਂ ਹਾਂ ਜੋ ਉਹਨਾਂ ਨੂੰ ਵਿਚਾਰਦੇ ਨਹੀਂ ਹੈ। ਵੇਦ ਕਿਤੇ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ। ਇਹਦਾ ਨੁਕਸਾਨ ਪਤਾ ਕੀ ਹੋਇਆ? ਅਗਲੀ ਤੋਂ ਕੇ ਸਾਰੀ ਸਿੱਖੀ ਮਾਸ ਖਾਣ ਲੱਗ ਪਈ, ਮੀਟ ਖਾਣ ਲੱਗ ਪਈ। ਜਦਕਿ ਹੁਕਮ ਹੈ ਤੂੰ ਅਗਰ ਬਾਣੀ ਵਿਚਾਰੇਗਾ ਤੇ ਉੱਧਰ ਉਹ ਕੁਰਾਨ ਸ਼ਰੀਫ ਨੂੰ ਉਹਨਾਂ ਵਿਚਾਰਿਆ ਨਹੀਂ, ਉਹ ਹਦੀਸ ਦੇ ਮੁਤਾਬਕ ਚੱਲੇ, ਸ਼ਰ੍ਹਾਂ ਦੇ ਮੁਤਾਬਕ। ਤੇ ਕਬੀਰ ਸਾਹਿਬ ਕਹਿੰਦੇ ਮੁੱਲਾ ਜੇ ਤੂੰ ਇਹ ਵਿਚਾਰ ਜਾਂਦਾ ਤਾਂ ਤੂੰ ਕਹਿ ਰਿਹਾ ਤੇ ਆ ਮੈਂ ਅਗਲੀ ਤੁੱਕ ਦੇ ਰਿਹਾ। ਵੇਦ ਕਿਤੇ ਕਹੋ ਮੈਂ ਝੂਠੇ ਝੂਠਾ ਜੋ ਨਾ ਵਿਚਾਰੇ, ਜੋ ਸਭ ਮੈਂ ਇੱਕ ਖੁਦਾਏ ਕਹਿਤਾ ਹੈ ਤੋ ਕਿਉਂ ਮੁਰਗੀ ਮਾਰੇ। ਆ ਜਿਹੜਾ ਅਸੀਂ ਚਿਕਨ ਖਾਂਦੇ ਹਾਂ ਤੋ ਕਿਉਂ ਮੁਰਗੀ ਮਾਰੇ, ਉਹ ਵੀ ਉਹਦੇ ਵਿੱਚ ਜਾਨ ਹੈ। ਮੁੱਲਾਂ ਕੋ ਕਰੋ ਨਿਆਏ ਖੁਦਾਈ ਤੇ ਰੱਬ ਤੂੰ ਡਰ। ਸਾਡੇ ਸਿੱਖ ਸਾਰੇ ਜਿੰਨੇ ਆ ਉਹ ਭਾਈ ਤੁਹਾਡੀ ਬਾਣੀ 'ਚ ਲਿਖੇ ਆ, ਬਈ ਵਿਚਾਰ ਕੇ ਦੇਖੋ ਜੇ ਜੇ ਲਾਈਫ ਹੈ ਔਰ ਤੁਸੀਂ ਉਹਦੇ ਇਤਿਹਾਸ ਦੇ ਨਾ ਤੁਰੋ। ਇਸ ਕਰਕੇ ਉਹ ਵੇਦ ਕਿਤੇ ਕਹੋ ਮਤ ਝੂਠੇ ਕਿਸੇ ਦੀਆਂ ਨਿੰਦਾ ਨਾ, ਨਾ ਗੁਰੂ ਗ੍ਰੰਥ ਸਾਹਿਬ ਨੂੰ ਵਿਚਾਰਿਆ ਜਾ ਰਿਹਾ ਹੈ, ਨਾ ਕੁਛ ਇਹਦੇ ਸਾਰਾ ਉਹ ਪੜ੍ਹਾਈ ਹੋ ਰਹੀ ਹੈ ਜਿੱਥੋਂ ਬਾਬਾ ਕਹਿੰਦਾ ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਇਆ। ਬਾਬਾ ਨਾਨਕ ਆਪ ਕਹਿੰਦਾ ਵੀ ਮੈਂ ਪੜ੍ਹਦਾ ਘੱਟ ਹੈ, ਮੈਂ ਦਿਨ ਰਾਤ ਕੰਮ ਕਰਦਾ। ਸਾਬਦ ਪਾਖ ਅਰਦੇ ਉਰਦ ਦਿਨ ਰਾਤ, ਅਰਦੇ ਉਰਦ ਦਿਨ ਰਾਤ, ਕਾਮੇ ਕਰੋ ਦੇ ਨਗਰ ਬਾਹੋ ਪਰਿਆ, ਮੇਲੇ ਸਾਧੂ ਖੰਡਲ ਖੰਡਾ ਹੈ। ਸਾਧੂ ਕੌਣ ਹੈ? ਸਿੰਗਲਰ ਹੈ ਇੱਥੇ ਇਕੱਲਾ ਸਾਧੂ, ਕਿਹੜੇ ਸਾਧੂ ਨੂੰ ਮੈਂ ਮਿਲਾਂ? ਅਗਲੀ ਲਾਈਨ 'ਚ ਦੱਸਿਆ ਪਰ ਅਗਲਾ ਨਾਂ ਸਾਧੂ ਨਹੀਂ ਲਿਖਿਆ, ਅੱਗੇ ਗੌਰ ਕਰ ਗਏ। ਕਹਿੰਦੇ ਕਾਮੇ ਕਰੋਤੀ ਮੇਰਾ ਨਗਰ ਭਰਿਆ, ਉਹ ਜਿਹੜਾ ਸਾਧੂ ਹੈ, ਜਿਹੜੀ ਐਸਾ ਕੋਈ ਪਾਵਰ ਹੈ ਜਿਹੜੀ ਅੰਦਰ ਆ ਜਾਵੇ ਤੇ ਉਹ ਇਹਨਾਂ ਦੇ ਟੋਟੇ ਟੋਟੇ ਕਰ ਸਕਦੀ ਹੈ ਇਸ ਦੋਵਾਂ ਦੁਸ਼ਮਣਾਂ ਦੇ। ਤੇ ਔਰ ਲੇਕਿਨ ਉਹ ਪੂਰਵੇ ਲਿਖਤ ਲਿਖੇ ਤੇਰੇ ਅੰਦਰ ਉਹ ਗੁਰ ਆਏਗਾ, ਪਾਇਆ ਗੁਰ ਪਾਇਆ। ਸਾਧੂ ਨੇ ਲਿਖਿਆ, ਸਾਧੂ ਹੀ ਗੁਰ ਹੈ, ਸਤਿਗੁਰ ਹੀ ਸਾਧੂ ਹੈ, ਸਤਿਗੁਰ ਹੀ ਸੰਤ ਹੈ, ਸਤਿਗੁਰ ਹੀ ਸਾਧ ਹੈ। ਜਿੱਥੇ ਇਕੱਲਾ ਅੰਦਰ ਹੈ ਸਾਧ ਸੰਗਤ, ਸੰਤ ਸੰਗਤ, ਸਾਧ ਸੰਗਤ, ਬਾਹਰ ਨਿਰੀ ਸੰਗਤ ਹੈ। ਜਿੱਥੇ ਸਾਧ ਸੰਗਤ ਦਾ ਫਲ ਹੈ ਉਹ ਅੰਦਰਲੇ ਸਾਧ ਦੇ ਸੰਗਤ ਦਾ ਫਲ ਹੈ, ਬਾਹਰ ਸੰਗਤ ਦਾ ਵੀ ਬੜਾ ਫਲ ਹੈ। ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਾਸਟੋਰ, ਸੰਗਤ ਤੋਂ ਬਗੈਰ ਸਿੱਖ ਵੀ ਮਰ ਜਾਏਗਾ। ਲੇਕਿਨ ਉਹ ਸੰਗਤ ਹੈ, ਉਹਦਾ ਸੰਗਤ ਦਾ ਹੀ ਫਾਇਦਾ ਹੈ। ਜਿੱਥੇ ਸਾਧ ਅੰਦਰ ਹੈ ਉਹ ਸਾਧ ਸੰਗਤ, ਸੰਤ ਸੰਗਤ, ਸਤ ਸੰਗਤ, ਇਹ ਸਾਰੀਆਂ ਚੀਜ਼ਾਂ ਅੰਦਰ ਸਪਿਰਚੁਅਲ ਸਟੇਜ ਨੂੰ ਕਿਹਾ। ਅਸੀਂ ਹੁਣ ਦੋ ਸੁਖਮਨੀ ਸਾਹਿਬ ਦੀ ਤੁੱਕ ਲੈ ਕੇ ਸਦਾ ਲਈ ਸਾਧ ਸੰਗਤ ਖੋਲ੍ਹਣ ਲੱਗੇ ਹਾਂ। ਜਿਹਨੂੰ ਭੋਲੀ ਭਾਲੀ ਸੰਗਤ ਨੂੰ ਇਹ ਗੇੜਾ ਦਿੱਤਾ ਜਾਂਦਾ ਹੈ, ਇਹ ਸੰਤ ਸਾਧ ਜਿਹੜੇ ਕਹਿੰਦੇ ਜੀ, ਇੱਕ ਵਿੱਚ ਜੇ ਸਾਧ ਬੈਠਾ ਹੋਏ ਆਲੇ ਦੁਆਲੇ ਸੰਗਤ ਹੋਵੇ ਤਾਂ ਉਹਨੂੰ ਸਾਧ ਸੰਗਤ ਕਹਿੰਦੇ ਹੈ। ਅਤੇ ਉਸ ਸਾਧ ਦੀ ਸਾਰੀ ਬਾਣੀ 'ਚ ਸਾਡੇ ਔਰ ਸਾਰੀ ਬਾਣੀ 'ਚ ਲਿਖਿਆ, ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ। ਸਾਧ ਸਾਡੀ ਦੀ ਦੇਹ ਨਹੀਂ ਹੈ, ਸੰਤ ਸਾਧ ਸਤਿਗੁਰ ਦੀ ਦੇਹ ਨਹੀਂ ਹੈ, ਉਹ ਸਪਿਰਚੁਅਲ ਚੀਜ਼ ਐਸੀ ਹੈ ਜਿਹੜੀ ਕਿ ਅਭਿਆਸੀ ਦੇ ਅੰਦਰ ਪਹਿਲਾਂ ਆਉਂਦੀ ਹੈ ਔਰ ਉਹ ਲਿੰਕ ਜੋੜਦੀ ਹੈ ਰੱਬ ਦੇ ਨਾਲ। ਅਭਿਆਸੀ ਔਰ ਅਕਾਲ ਪੁਰਖ ਦੇ ਦਰਮਿਆਨ ਜੋੜਨ ਵਾਲੀ ਤਾਕਤ ਹੈ ਉਹ। ਅਸੀਂ ਹੁਣੇ ਗੁਰੂ ਨਾਨਕ ਦੀ ਪੌੜੀ ਨਾਲ ਹੀ ਸਾਫ਼ ਕਰਦੇ ਹਾਂ ਵੀ ਸਤਿਗੁਰੂ ਨਾਨਕ ਨਹੀਂ ਹੈ, ਉਹਨਾਂ ਨੇ ਆਪਣੇ ਅੰਦਰ ਸਤਿਗੁਰੂ ਖੜਾ ਕੀਤਾ ਸੀ। ਆਪ ਗੁਰੂ ਸੀ, ਸਿਰਫ ਗੁਰੂ ਦਸੇ ਗੁਰੂ ਗੁਰੂ ਸੀ। ਰੋਜ਼ ਪੜ੍ਹਦੇ ਉਹ ਸਿੱਖ ਜਿਹਨਾਂ ਸਾਹਮਣੇ ਗੁਰੂ ਰਾਮਦਾਸ ਸਾਹਿਬ ਜਾਂ ਸਾਰਿਆਂ ਨੂੰ ਦੇਖ ਰਹੇ ਸੀ ਭੱਟਾਂ ਦੀ ਬਾਣੀ, ਉਹ ਸਾਫ਼ ਲਿਖ ਰਹੇ ਨੇ ਰਮਦਾਸੇ ਗੁਰੂ। ਸਤਿਗੁਰੂ ਨੇ ਲਿਖਿਆ ਉਹਨਾਂ ਨੂੰ, ਰਮਦਾਸੇ ਗੁਰੂ ਜਗ ਤਾਰਨ ਕੋ ਗੁਰ ਜੋਤ ਸੋ ਅਰਜਨ ਵਾਹੇ ਧਰੀ। ਜਿਹੜੀ ਗੁਰ ਜੋਤ ਹੈ ਜੁਗਾਂ ਜੁਗਾਂ ਤੋਂ ਇਹ ਸਤਿਗੁਰ ਹੈ। ਇਸ ਕਰਕੇ ਜਿਹੜੀ ਗੁਰ ਹੈ ਰਾਰੇ ਨੂੰ ਔਂਕੜ, ਇਹੋ ਇੱਥੇ ਰਾਰੇ ਨੂੰ ਔਂਕੜ ਵਾਲੇ। ਕੱਲ ਸ਼ਬਦ ਲਿਆ ਸੀ ਬਾਬਾ ਨਾਨਕ, ਕਹਿੰਦਾ ਮੈਂ ਆਪਣਾ ਗੁਰ ਪੁੱਛ ਦੇਖਿਆ, ਸਾਡੇ ਤੇ ਆ ਰਹੀਆਂ ਸਾਨੂੰ। ਕਹਿੰਦੇ ਜੀ ਫਿਰ ਦਸ ਗੁਰੂ ਆਏ ਕਾਹਦੇ ਲਈ ਸੀ? ਦਸ ਗੁਰੂਆਂ ਦਾ ਵੀ ਫੰਕਸ਼ਨ ਹੈ, ਕਿਉਂਕਿ ਉਹਨਾਂ ਦੇ ਅੰਦਰ ਗੁਰਨਾ ਆਉਣਾ ਸੀ, ਸਤਿਗੁਰਨਾ। ਤੇ ਬੜੀ ਚੀਜ਼ ਸਮਝਣ ਵਾਲੀ, ਜਿਹਦੇ ਭੁਲੇਖੇ ਦੇ ਨਾਲ ਅਸੀਂ ਦੇਹ ਚ ਗੁਰੂ ਧਾਰੀ ਜਾਂਦੇ ਹਾਂ। ਗੁਰੂ ਨਾਨਕ ਚ ਗੁਰ ਮਤਲਬ ਉਹਨਾਂ ਦੇ ਅੰਦਰ ਆਉਂਦਾ ਸੀ ਹਰ ਇੱਕ ਤੇ, ਜਿੱਦਾਂ ਪਿੱਛੇ ਦੱਸਿਆ ਸੀ ਪ੍ਰਹਲਾਦ ਦੇ ਵਿੱਚ ਆ ਗਿਆ ਸਤਯੁਗ ਦੇ ਵਿੱਚ। ਸਤਿਗੁਰੇ ਉਹਨੇ ਫਿਰ ਆਣ ਕੇ ਨਾਮ ਦੜਾਇਆ ਔਰ ਉਹਦੀਆਂ 21 ਕੁੱਲਾਂ ਸਾਰੀਆਂ ਸ਼ਬਦ ਜਿਹੜਾ ਦਿਵ ਦ੍ਰਿਸ਼ਟੀ ਨਾਲ ਗੁਰੂ ਅਮਰਦਾਸ ਸਾਹਿਬ ਜੀ ਲਿਖ ਰਿਹਾ ਹੈ, ਉਹਦੀ ਤੋਂ ਕੱਲ ਦੱਸੀ ਸੀ ਵੀ ਸਤਿਗੁਰੇ ਨਾਮ ਨਿਧਾਨ ਦੜਾਇਆ। ਬੱਚਿਆ ਤੂੰ ਰਾਜ ਨੀ ਕਰਨਾ, ਤੇਰਾ ਪਿਓ ਹੰਕਾਰੀ ਸੀ, ਮੈਂ ਮਾਰ ਸਿੱਟਿਆ, ਤੂੰ ਰਾਜ ਮਾਲ, ਇਹ ਝੂਠੀ ਹੈ ਮਾਇਆ ਸਾਰੀ, ਇਸ ਕੰਮ ਚ ਨੀ ਪੈਣਾ, ਤੂੰ ਭਗਤੀ ਕਰਨੀ ਹੈ। ਔਰ ਉਹਨਾਂ ਨੇ ਆਣ ਕੇ ਇਸ ਤਰ੍ਹਾਂ ਸਤਯੁਗ ਦੇ ਵਿੱਚ, ਤ੍ਰੇਤੇ ਦੇ ਵਿੱਚ, ਦੁਆਪਰ ਵਿੱਚ, ਹੁਣ ਕਲਯੁਗ ਦੇ ਵਿੱਚ ਇਹ 10 ਪੀੜ੍ਹੀਆਂ ਚੱਲਦੀਆਂ, ਦਸਾਂ ਗੁਰੂਆਂ ਦੀਆਂ। ਇਹਨਾਂ ਦੇ ਅੰਦਰ ਆਇਆ ਸੀ ਸਤਿਗੁਰ ਨਾਨਕ ਸਾਡੇ ਅੰਦਰ, ਤਾਂ ਉਹਨੂੰ ਸਤਿਗੁਰ ਨਾਨਕ ਕਹਿ ਦਿੰਦੇ ਆ ਜੀ। ਲੇਕਿਨ ਗੁਰ ਆਇਆ ਸੀ, ਇਸ ਕਰਕੇ ਗੁਰ ਕੀ ਹੈ? ਗੁਰ ਸਤੇ, ਗੁਰ ਦੇ ਸਿੱਖ ਹਾਂ ਅਸੀਂ, ਕਿਤੇ ਗੁਰੂ ਦੇ ਸਿੱਖ ਨਹੀਂ ਹੈ, ਉਸ ਪਾਵਰ ਦੇ ਸਿੱਖ ਹੈ ਗੁਰ। ਸਤਿਗੁਰ ਕਾ ਜੋ ਸਿੱਖ ਖਾਏ ਸੋ ਭਰ ਕੇ ਉੱਠੇ ਹਰ ਨਾਮ ਤੇ ਆਵੇ। ਇਸ ਕਰਕੇ ਜਿਹੜਾ ਗੁਰ ਹੈ ਰਾਜੇ ਨੂੰ ਔਂਕੜਾ, ਔਰ ਇਸੇ ਕਰਕੇ ਅਸੀਂ ਇਹ ਸ਼ਬਦ ਲਿਆ ਵੀ ਰੋਜ਼ ਪਾਠ ਕਰਦੇ ਹਾਂ, ਚੁੱਪ ਜਾਏਗਾ ਜਦੋਂ ਪਾਠ ਕਰੋਗੇ ਵੀ ਰਾਰੇ ਨੂੰ ਤੇ ਔਂਕੜ ਆ, ਇਹੋ ਸਾਡੇ ਲਈ ਈਸ਼ਰ ਹੈ, ਇਹੋ ਸਾਡੇ ਲਈ ਗੋਰਖ ਹੈ, ਇਹੋ ਬ੍ਰਹਮਾ, ਅਸੀਂ ਇਹਨਾਂ ਨੂੰ ਮੰਨਣ ਵਾਲੇ, ਇਸ ਅਸੀਂ ਇਸ ਤਾਕਤ ਨੂੰ ਮੰਨਣ ਵਾਲੇ ਹਾਂ ਜਿਹੜੇ ਕਿ ਸਾਡੇ ਅੰਦਰ ਆਉਣਾ ਹੈ। ਔਰ ਥੋੜੇ ਜੇ ਪੂਰਬੀ ਕਰਮ ਹੋਣ, ਅਗਲੀ ਤੋਂ ਕਾਈ ਪੂਰਬੇ ਲਿਖਤ ਲਿਖੇ, ਦੇਹ ਵਾਲਾ ਗੁਰ ਨਹੀਂ, ਰਾਰੇ ਨੂੰ ਔਂਕੜ ਵਾਲਾ ਗੁਰ ਪਾਇਆ। ਔਰ ਨਿਵ ਦੀ ਅਵਸਥਾ ਚ ਅੰਦਰ ਮਿਲਣਾ, ਉਹ ਮਨ ਚ ਮਿਲਣਾ ਹੈ। ਮਨ ਹਾਰ ਲੇਵ ਮੰਡਲ ਮੰਡਾਗੇ, ਤੋ ਆਹ ਜਿਹੜਾ ਗੁਰ ਹੈ ਇਹਦੀ ਵਡਿਆਈ ਅਸੀਂ ਕੱਢੀ ਆ ਰਹੇ ਹਾਂ। ਅਸੀਂ ਇੰਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪੰਜਾਂ ਨੇ, ਜਦੋਂ ਇਹ ਅੰਦਰ ਆ ਗਿਆ ਉਹ ਭਜਣੇ ਸ਼ੁਰੂ ਹੋ ਜਾਣੇ ਹੈ। ਜਿੱਥੇ ਸਤਿਗੁਰੂ ਅੰਦਰ ਆ ਗਿਆ ਔਰ ਪਾਵਰ ਅੰਦਰ ਆਉਂਦੀ ਹੈ, ਇਹ ਭਜਣੇ ਸ਼ੁਰੂ ਹੋ ਜਾਂਦੇ ਹੈ। ਇਸੇ ਕਰਕੇ ਐਡੀ ਵੱਡੀ ਇਹ ਤਾਕਤ ਹੈ ਸਾਡੇ। ਇੱਕ ਸ਼ਬਦ ਲਿਖਿਆ, ਜਿਹੜੇ ਕ੍ਰਿਸ਼ਨ ਮਹਾਰਾਜ ਦਾ ਵੱਡਾ ਭਰਾ ਸੀ ਨਾ, ਉਹਨੂੰ ਬਲਰਾਮ ਜੀ ਕਹਿੰਦੇ ਸੀ, ਔਰ ਮਹਾਭਾਰਤ ਚ ਉਹਨੂੰ ਕ੍ਰਿਸ਼ਨ ਮਹਾਰਾਜ ਦਾਊ ਜੀ ਕਹਿੰਦੇ ਸੀ। ਦਾਊ ਮਹਾਭਾਰਤ ਦੀਆਂ ਮੂਵੀਆਂ ਦੇਖੀਆਂ ਹੋਣ, ਉਸ ਜ਼ਮਾਨੇ ਦਾ, ਉਹ ਜ਼ਮਾਨਾ ਦੂਰ ਨਹੀਂ, ਉਹ ਸਾਡਾ ਗੁਆਂਢੀ ਜੋਗੀ ਹੈ। ਮਹਾਭਾਰਤ ਹੁਣੇ ਜੇ ਹੋਈ ਆ, ਫਿਰ ਕੱਲ ਚੁੱਕ ਆਇਆ, ਤੇ ਉਹ ਦਾਊ, ਉਹਦਾ ਦਾਊ ਜੀ ਕਰਦੇ, ਉਹ ਦਾਊ ਸਾਡੇ ਅੰਦਰ ਸਹਿਜੇ ਹੀ ਆ ਜਾਂਦਾ, ਉਹੀ ਗੁਰ ਹੈ, ਉਹੀ ਸਤੇ ਗੁਰ ਹੈ, ਉਹ ਤਾਕਤ ਅੰਦਰ ਆ ਜਾਂਦੀ ਹੈ। ਉਹ ਕਿੱਥੇ ਲਿਖੇ ਆ? ਕਹਿੰਦੇ ਪੰਜੇ ਵੱਧੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚੇ ਦਊ ਹੋਆ। ਉਹ ਅੰਦਰ ਜਦੋਂ ਆ ਗਿਆ, ਮੈਂ ਪੰਜਾਂ ਚੋਰਾਂ ਨੂੰ ਮੇਰੇ ਅੱਗੇ ਅੱਗੇ ਭੱਜ ਪਏ ਮਹਾਬਲੀ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੀ, ਉਹ ਐਡੀ ਵੱਡੀ ਤਾਕਤ ਹੈ। ਇਸ ਕਰਕੇ ਕਾਮੇ ਕ੍ਰੋਧ ਪੰਜੇ ਵੱਧੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ, ਚਰਨ ਸਾਡਾ ਸ਼ਬਦ ਹੈ, ਜਦੋਂ ਮੈਂ ਜਪ ਕੀਤਾ ਉਹ ਸ਼ਬਦ ਦਾ ਪਰਮੇਸ਼ਰ ਦੇ ਨਾਮ ਦਾ, ਤੇ ਉਹ ਦਊ ਖੜੋ ਗਿਆ। ਪੰਜੇ ਵੱਧੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚੇ ਦਊ ਖੜੋਆ, ਰੋਗ ਸੋਗ ਸਭ ਮਿਟੇ ਗਏ, ਨਿਤ ਨਵਾਂ ਨਰੋਆ। ਸਾਡਾ ਕਦੀ ਗੁਰੂ ਕੋ ਬਿਮਾਰ ਨਹੀਂ ਹੋਇਆ, ਭਗਤ ਪਿਛਲਾ ਪੁਰਾਤਨ ਸਿੰਘ ਝੱਲਾਂ 'ਚ ਇੰਨੀਆਂ ਲੜਾਇਆ, ਕਦੀ ਕੋਈ ਬਿਮਾਰ ਨਹੀਂ ਸੀ ਹੁੰਦਾ, ਕਿਉਂਕਿ ਇਸ ਦਊ ਅੰਦਰ ਖੜਾ ਕੀਤਾ ਸੀ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ, ਦਿਨ ਰਹਿਣ ਨਾਮ ਧਿਆਨ ਦਾ, ਫਿਰ ਪਾਏ ਨਾ ਮੋਆ, ਡੈਥਲੈਸ ਸੀ ਉਹ, ਜੀਵਨ ਮੁਕਤ ਸੀ ਸਾਰੇ ਸਿੰਘ ਪੁਰਾਣੇ। ਤੋ ਵਿੱਚ ਦਊ ਖੜੋਆ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ, ਦਿਨ ਰਹਿਣ ਨਾਮ ਧਿਆਨ ਦਾ, ਫਿਰ ਪਾਏ ਨਾ ਮੋਆ। ਔਰ ਕਿੱਥੇ ਗਿਆ? ਜਿਹੜੀ ਆਤਮਾ ਪਰਮਾਤਮਾ ਚੋਂ ਨਿਕਲੀ ਸੀ ਉਹ ਮੁੜ ਕੇ ਪਰਮਾਤਮਾ ਜੀ ਜਾ ਮਿਲੀ। ਦਊ ਖੜੋਆ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ, ਦਿਨ ਰਹਿਣ ਨਾਮ ਧਿਆਨ ਦਾ, ਫਿਰ ਪਾਇਆ ਨਾ ਪੋਆ। ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ, ਆਹ ਵਿਆਸ ਦੀ ਤਾਕਤ ਹੈ। ਤੋ ਅੰਦਰ ਆ ਜਾਂਦਾ ਹੈ, ਤੇ ਉਹ ਹੈ ਪੂਰਬਲੇ ਕਰਮਾਂ ਕਰਕੇ ਥੋੜੀ ਜਿਹੀ ਭਗਤੀ ਪਿੱਛੇ ਕੀਤੀ ਹੁੰਦੀ ਹੈ, ਔਰ ਇੱਥੋਂ ਬਾਅਦ ਇੱਥੇ ਨਾਮ ਜਪਣੇ ਲੈਣ ਦੀ, ਚੜ੍ਹਾਈ ਵਾਲਿਆਂ ਦੀ ਸੰਗਤ ਹੋ ਜਾਏ, ਉੱਥੋਂ ਬਾਅਦ ਤੀਸਰਾ ਫੈਕਟਾ, ਉਹ ਫਿਰ ਆਪਣਾ ਗੁਰ ਪ੍ਰਸਾਦ ਭੇਜਦਾ। ਇਸ ਕਰਕੇ ਦੋ ਲਾਈਨਾਂ ਇਹਨਾਂ ਦੁਸ਼ਮਣਾਂ ਨੂੰ ਰੋਕਣ ਲਈ, ਸਭ ਕੁਛ ਹੈ, ਉਹੋ ਹੀ ਪਾਵਰ ਅੰਦਰ ਆ ਜਾਏ ਤਾਂ ਮੈਂ ਵੱਸ ਸਕਦਾ ਨਹੀਂ, ਅਤੇ ਇਹਨੇ ਮੇਰਾ ਅੰਦਰ ਖੇਹ ਕਰ ਛੱਡਿਆ। ਨਗਰ ਜਿਹੜਾ ਵੱਸਦਾ ਸੀ ਇਹਨਾਂ ਨਾਲ ਐਨ ਉਜਾੜਤਾ, ਔਰ ਮੈਨੂੰ ਕੋਈ ਸਪਿਰਚੁਅਲ ਤਰੱਕੀ ਨਹੀਂ, ਕਿਉਂਕਿ ਇਹਨਾਂ ਦਾ ਗੁਰਸਿੱਖ ਪਰਵਾਹ ਨਹੀਂ ਕਰਦਾ ਅਤੇ ਪਾਠ ਕਰ ਲੈਂਦਾ। ਆਹ ਪਾਠ ਦਾ ਨੁਕਸਾਨ ਹੈ, ਉਹਨੇ ਪਾਠ ਨਾ ਨਹੀਂ ਹੈ ਮਰਨੇ, ਜੋ ਪਾਠ ਕਹਿੰਦਾ ਹੈ ਉਹ ਸਾਨੂੰ ਬੰਦਗੀ ਅਭਿਆਸ ਭਗਤੀ ਕਰਨੀ ਪੈਣੀ ਹੈ, ਤਾਂ ਅੰਦਰ ਉਹ ਖੜਾ ਹੁੰਦਾ ਹੈ। ਤੋ ਆਓ ਸ਼ਬਦ ਫਿਰ ਸ਼ੁਰੂ ਤੋਂ ਲਈਏ। ਕਾਮੇ ਕਰੋ ਦੇ ਨਗਰ ਕਿਉਂ ਕਿਉਂ, ਪਹਿਲਾਂ ਤਾਂ ਸੁਣ ਲਿਆ ਮਹਾਰਾਜ ਨੇ, ਗੁਰੂ ਰਾਮਦਾਸ ਸਾਹਿਬ ਨੇ ਬਾਣੀ ਕਹਿੰਦੀ ਹੈ ਤੇਰਾ ਸਰੀਰ ਗੜ ਜਾਏਗਾ ਇਹਨਾਂ ਦੇ ਨਾਲ। ਬਾਬਾ ਨਾਨਕ ਹੀ ਕਹਿੰਦਾ ਕਾਮ ਐਸੀ ਭੈੜੀ ਚੀਜ਼ ਹੈ, ਸੈਕਸ ਉਹ, ਕਾਮ ਤੇ ਕ੍ਰੋਧ, ਇਹ ਦੋ ਚੀਜ਼ਾਂ ਜਿਸ ਬੰਦੇ ਦੇ ਅੰਦਰ ਹੋਣ ਉਹਦਾ ਕਦੀ ਬਲੱਡ ਪ੍ਰੈਸ਼ਰ ਨਹੀਂ ਉੱਠ ਸਕਦਾ, ਕਾਮ ਤੇ ਕ੍ਰੋਧ। ਉਹ ਮਹਾਰਾਜ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਸਾਡੀ ਕਾਇਆ ਗਲ ਰਹੀ ਹੈ ਇਹਨਾਂ ਦੋਨਾਂ ਦੁਸ਼ਮਣਾਂ ਨਾਲ। ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜੋ ਸੁਹਾਗਾ ਕੰਚਨ ਢਾਲੇ, ਬਾਬਾ ਨਾਨਕ ਲਿਖ ਰਿਹਾ। ਕਾਮਨਾ ਜਿੱਦਾਂ ਸੁਹਾਗਾ ਉਹ ਸੁਨਿਆਰਾ ਸੋਹਣਾ ਢਲਦਾ ਨਹੀਂ ਹੈ, ਪਿਘਲਦਾ ਨਹੀਂ ਹੈ, ਉਹ ਕਹਿੰਦਾ ਸੁੱਟ ਰਹਿ ਸੁੱਟ ਜਾ ਸੁਹਾਗਾ, ਉਹ ਸੁਹਾਗਾ ਸੁੱਟਦਾ ਉਹ ਲੋਹਾ ਪਾਣੀ ਸੋਨਾ ਪਾਣੀ ਪਾਣੀ ਹੋ ਜਾਂਦਾ, ਉਹਦੇ ਉੱਤੇ ਫਿਰ ਮੈਲ ਆ ਜਾਂਦੀ, ਉਹ ਕੱਟ ਦਿੰਦਾ ਅੱਗ ਨੂੰ ਸੋਨਾ ਬਣਾ। ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜੋ ਸੁਹਾਗਾ ਕੰਚਨ ਢਾਲੇ, ਸੋਨੇ ਨੂੰ ਢਾਲ ਛੱਡਦਾ, ਇੱਦਾਂ ਸਾਡੀ ਬਾਡੀ ਦਾ ਨਾਸ ਕਰ ਰਿਹਾ। ਤਾਂ ਗੁਰੂ ਰਾਮਦਾਸ ਸਾਹਿਬ ਨਾ ਸ਼ਬਦ ਚ ਪਹਿਲੇ ਦੋ ਦੁਸ਼ਮਣ ਲਏ, ਕਾਮੇ ਕਰੋ ਦੇ ਨਗਰ ਬਾਹੋ ਭਰਿਆ, ਉਹ ਸਾਧੂ ਉਸ ਤਾਕਤ ਬਗੈਰ, ਉਹ ਸਤਿਗੁਰੂ ਬਗੈਰ ਜਿਨ ਚ ਕਰੋ ਦਾਊ ਅੰਦਰ ਨਹੀਂ ਪੜਦਾ, ਇਹ ਨਹੀਂ ਬਸ ਸਮਝਣੇ। ਕਾਮੇ ਕਰੋ ਦੇ ਨਗਰ ਬਾਹੋ ਭਰਿਆ ਮੇਲੇ ਸਾਧੂ, ਹੁਕਮ ਨਹੀਂ ਹੈ ਮਿਲ ਸਾਧੂ ਨਹੀਂ ਹੈ, ਲੱਲੇ ਨੂੰ ਵੀ ਸਿਆਰੀ ਹੈ ਕੋਈ ਸਾਧੂ ਮਿਲ ਜਾਏ ਅੰਦਰ, ਮੇਲੇ ਸਾਧੂ। ਫਿਰ ਇਹਨਾਂ ਦੇ ਟੋਟੇ ਟੋਟੇ ਕਰ ਸਿੱਟੂ, ਖੰਡਲ ਖੰਡਾ ਮਿਲਣ ਦੀ ਪਹਿਲੀ ਨਿਸ਼ਾਨੀ ਆਈ। ਥੋੜ੍ਹਾ ਜਿਹਾ ਪੂਰਵਾ ਲਿਖ ਹੋਣਾ ਚਾਹੀਦਾ, ਜਿੰਨੇ ਵੀ ਸਾਡੀ ਥਿਊਰੀ ਜਿਹੜੀ ਹੈ ਇਸ ਗਿਆਨ ਦੀ, ਇਹ ਆਵਾਗਾਉਣ ਦੀ ਥਿਊਰੀ ਨੂੰ ਮੰਨਦੀ ਹੈ। ਦੋ ਦੁਨੀਆਂ ਦੇ ਵੱਡੇ ਮਜ਼ਹਬ ਕ੍ਰਿਸਚੀਐਨਿਟੀ ਔਰ ਇਸਲਾਮ, ਉਹ ਨਹੀਂ ਮੰਨਦੀ ਇਸ ਥਿਊਰੀ ਨੂੰ, ਪਰ ਸਾਡੇ ਰਿਸ਼ੀ ਮੁਨੀਆਂ ਦਾ ਐਡਾ ਵੱਡਾ ਗਿਆਨ, ਅਸੀਂ ਇਸ ਥਿਊਰੀ ਨੂੰ ਮੰਨਦੇ ਹਾਂ ਕਿ ਪਿੱਛਾ ਵੀ ਸੀ ਹੁਣ ਵੀ ਹੈ, ਅੱਗੇ ਵੀ ਕਿਤੇ ਜਾਣਾ ਹੈ, ਅਤੇ 84 ਲੱਖ ਜੂਨਾਂ ਹੈ, 42 ਲੱਖ ਪਾਣੀ 'ਚ ਹੈ, 42 ਲੱਖ ਬਾਹਰ ਹੈ, ਮਾਨਸ ਜਨਮ ਵੀ ਇੱਕ ਜੂਨ ਹੈ, ਦੇਵਤੇ ਵੀ ਜੂਨ 'ਚ ਹੈ, ਉਹ ਵੀ ਨਹੀਂ ਮੁਕਤ ਹੋਏ, ਆਹ ਸ਼ਹੀਦੀ ਫੌਜਾਂ ਵੀ ਫਿਰਦੀਆਂ ਜਿਹੜੀਆਂ ਰੂਹਾਂ, ਇਹ ਵੀ ਮੁਕਤ ਨਹੀਂ ਹੱਲੀਆਂ ਹੋਈਆਂ, ਪਰ ਚੰਗੀਆਂ ਰੂਹਾਂ ਹੈ। ਇਸ ਕਰਕੇ ਸਾਰੀ ਦੁਨੀਆਂ ਬ੍ਰਹਮਾ ਵਿਸ਼ਨ ਮਹੇਸ਼ ਦੇਵਤੇ ਸਾਰੇ ਜੂਨ ਹੈ, ਉਹਨਾਂ ਨੂੰ ਬਹੁਤ ਆਲਾ ਸਾਰਾ 5-5 ਹਜ਼ਾਰ ਸਾਲ ਉਮਰ ਬਾਬਾ ਨਾਨਕ ਲਿਖਦੇ ਇਹਨਾਂ ਦੇਵਤਿਆਂ ਦੀ, ਪਰ ਫਸੇ ਬੈਠੇ ਨੇ, ਕਰਮ ਕਾਂਡ ਕੀਤਾ, ਪੜ੍ਹਾਈਆਂ ਵੇਦ, ਪਰ ਨਾਮ ਹੱਲ ਨਹੀਂ ਆਏ ਪਰਮੇਸ਼ਰ ਦੇ, ਨੇ ਮੁਕਤ ਨਹੀਂ ਹੈ। ਉਹ ਮੁੜ ਕੇ ਲੋਕ ਨੇ ਜਿਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਪਜ ਹਰ ਕੀ ਸੇਵ, ਜਿਨ ਚੱਕਰ ਭਗਤੀ ਨਹੀਂ ਕੀਤੀ ਹੋਵੇਗੀ ਉਹਨਾਂ ਨੂੰ ਉਹ ਤਰਸਦੇ ਵੀ, ਅਸੀਂ ਵੀ ਮਾਨਸ ਜਨਮ ਮਿਲੇ, ਗੁਰੂ ਕਰੀਏ, ਭਗਤੀ ਕਰੀਏ ਤੇ ਸਾਡਾ ਵੀ ਛੁਟਕਾਰਾ ਹੋਵੇ। ਉਹ ਸਿਰਫ ਫਸਟ ਕਲਾਸ ਦੀ ਟਿਕਟ ਹੈ ਦੇਵਤਿਆਂ ਦੀ, ਜਦੋਂ ਖਤਮ ਹੋ ਜਾਣੀ ਆ ਮੁੜ ਕੇ ਉਹਨਾਂ ਨੂੰ ਆਉਣਾ ਪੈਣਾ। ਇਸ ਕਰਕੇ ਆਹ ਜਿਹੜੀ ਚੀਜ਼ ਹੈ, ਇਹ ਜਿਹੜਾ ਸਾਧੂ ਹੈ ਇਹਦੇ 'ਚ ਨਹੀਂ ਹੈ, ਇਹ ਅੰਦਰ ਆਉਣਾ ਹੈ ਔਰ ਉਹ ਇਹਨਾਂ ਦਾ ਮੁਕਾਬਲਾ ਕਰ ਸਕਦਾ। ਕਾਮੇ ਕਰੋ ਦੇ ਨਗਰ ਬਾਹੋ ਭਰਿਆ ਮੇਲੇ ਸਾਧੂ ਖੰਡਲ ਖੰਡਾ ਹੈ, ਪੂਰਬੇ ਲਿਖਤ ਲਿਖ ਆਸਲੀ ਆ ਸ਼ਬਦ ਲਿਆ, ਇਹਦੇ 'ਚ ਗੁਰ ਆ ਗਿਆ ਰਾਰੇ ਨੂੰ ਅੰਕਲ, ਫਿਰ ਇਹੋ ਬਾਬੇ ਨਾਨਕ ਦੇ ਅੰਦਰ ਆ ਗਿਆ ਜਦੋਂ ਗੁਰ, ਤੇ ਉਹਨੂੰ ਪੁੱਛਦਾ ਪਹਿਲੇ ਸ਼ਬਦ 'ਚ ਲਿਖਿਆ ਮੈਂ ਆਪਣਾ ਗੁਰ ਪੂਛੇ ਦੇਖਿਆ ਆਵਰ ਨਾਹੀ ਥਾਂ, ਉਹ ਬਿਆਸੀ ਦੇ ਅੰਦਰ ਆ ਜਾਂਦਾ ਔਰ ਜਿਹੜੇ ਪੰਜੇ ਦੂਤ ਹੈ ਭੱਜਣੇ ਸ਼ੁਰੂ ਹੋ ਜਾਂਦੇ ਆ। ਆਓ ਪਹਿਲਾਂ ਫਿਰ ਪੜੀਏ ਕਾਮੇ ਕਰੋ ਦੇ ਨਗਰ ਬਾਹੋ ਭਰਿਆ ਮੇਲੇ ਸਾਧੂ ਖੰਡਲ ਖੰਡਾ ਹੇ ਪੂਰਵੇ ਲਿਖ ਆ ਕੇ ਗੁਰ ਲਿਖ ਕੇ ਸਾਧੂ ਨੂੰ ਲਿਖਿਆ ਇਹ ਰੈਲੇਟਿਵ ਲਫ਼ਜ਼ ਲਿਖੇ ਆ ਬਾਕੀ ਹਿੰਦੂਆਂ 'ਚ ਸਾਰਿਆਂ 'ਚ ਇਹ ਸਾਧੂ ਦੇਹ 'ਚ ਮੰਨਦੇ ਆ ਹਰ ਫੈਮਿਲੀ ਦਾ ਇੱਕ ਸਾਧ ਹਰ ਥਾਂ ਸਾਧ ਔਰ ਸਾਡੇ ਸਾਹਿਬ ਦੀ ਦੇਹ ਨਹੀਂ ਹੈ ਸਾਨੂੰ ਆਹ ਗੁਰ ਸਾਧੂ ਮਿਲਣਾ ਹੈ ਔਰ ਇਹ ਉਹਦੀ ਦੇਹ ਨਹੀਂ ਹੈ ਪੂਰਵੇ ਲਿਖ ਲਿਖੇ ਗੁਰ ਪਾਇਆ ਮਾਨੇ ਹਾਰ ਲੇਵ ਮੰਡਲ ਮੰਡਾ ਹੈ ਰਹਾਉ ਆਇਆ ਸੈਂਟਰਲ ਆਈਡੀਆ ਪਾਏ ਇੰਝ ਕਰੇ ਤੂੰ ਸਾਧੂ ਨਹੀਂ ਕਰਦਾ ਜਿੱਦਾਂ ਕੋਈ ਬੀਬੀ ਦਾ ਖਸਮ ਨਾ ਹੋਵੇ ਤੇ ਉਹਨੂੰ ਆਪ ਕਹਿ ਦਿੰਦੇ ਨੇ ਭਾਈ ਤੂੰ ਕੋਈ ਖਸਮ ਕਰ ਲੈ ਏਦਾਂ ਸਾਡੀ ਬਾਣੀ ਕਹਿੰਦੀ ਹੈ ਵੀ ਤੂੰ ਵੀ ਕੋਈ ਸਾਧੂ ਕਰ ਲੈ ਕਿਉਂ ਤੁਰਿਆ ਫਿਰਦਾ ਪਰ ਸਾਧੂ ਵੀ ਉਹੀ ਕਰੀ ਜਿਹੜਾ ਉੱਤੇ ਗੁਰ ਲਿਖ ਗਏ ਐਡੀ ਵੱਡੀ ਤਾਕਤ ਨੂੰ ਤੂੰ ਮਹਾਰਾਜ ਫਿਰ ਰਹਾਉ ਦੀ ਤੂੰ ਕਹਿੰਦੇ ਹੈ ਜੇ ਤੂੰ ਉਹ ਸਾਧੂ ਕਰ ਗਿਆ ਤੇ ਕੀ ਹੋਏਗਾ ਕਹਿੰਦੇ ਉਹਨੇ ਪੂਰਵ ਲਿਖੀ ਕਰਕੇ ਸਭ ਤੋਂ ਮਿਲ ਜਾ ਹੁਣ ਰਹਾਉ ਦੀ ਤੁਕਾਂ ਸਾਹ ਹੋਣ ਲੱਗੀਆਂ ਘਰੇ ਸਾਧੂ ਇਸੇ ਸਾਧੂ ਨੂੰ ਸੰਤ ਇਸੇ ਸਾਧੂ ਨੂੰ ਸੰਤ ਸਾਧ ਇਸੇ ਨੂੰ ਹੀ ਸਭ ਕੁਛ ਕਿਹਾ ਹੈ ਜਿਹਨੇ ਭੇਟਿਆ ਮੇਰਾ ਪੂਰਾ ਸਤਿਗੁਰੂ ਤੇ ਨਾਲ ਨਾਮ ਇਸ ਨੂੰ ਪੂਰਾ ਸਤਿਗੁਰੂ ਆਹ ਜਿਹੜਾ ਵਜੂਦ ਹੈ ਇਸੇ ਕਰਕੇ ਕਹਿੰਦੇ ਵੀ ਇਹਨੂੰ ਅੰਦਰ ਖੜਾ ਕਰ ਕਰ ਸਾਧੂ ਬ੍ਰਾਹਮਣ ਕਲਿਆਣ ਕਰਨ ਲੱਗਾ ਇੱਦਾਂ ਪਾਣੀ ਜੀ ਪਾ ਕੇ ਅੰਜਲੀ ਛੱਡਦਾ ਸੀ ਪੁੰਨ ਦਾਨ ਕਰਕੇ ਕਹਿੰਦਾ ਸਭ ਤੋਂ ਵੱਡਾ ਪੁੰਨ ਹੈ ਜੇ ਤੂੰ ਇਹੋ ਜਿਹੀ ਤਾਕਤ ਅੰਦਰ ਖੜੀ ਕਰ ਲਈ ਇਹ ਬਾਹਰ ਦੇ ਜਿਹੜੇ ਬਣਾਏ ਅੰਜਲੀ ਆਹ ਖੋਣ ਦਾਨ ਕਰਦੇ ਜ਼ਿਮੀਦਾਰ ਤੇ ਘਰ ਆ ਗਿਆ ਜ਼ਿਮੀਦਾਰ ਤੇ ਹਲ ਗਿਆ ਅਸੀਂ ਪਿੱਛੋਂ ਉਹਦੀ ਘਰ ਵਾਲੀ ਕੋਲੋਂ ਦਾਨ ਕਰਾਈ ਆ ਦਾਨ ਕਰਾਈ ਆ ਕਹਿੰਦੇ ਬੀਬੀ ਆ ਵੀ ਜਿਹੜੀ ਗਾਂ ਵਾ ਉਹਦੀ ਦਾਨ ਕਰਦੇ ਕਹਿੰਦੇ ਯਾਦ ਤੂੰ ਨਹਾ ਕੇ ਆ ਫਿਰ ਮੈਂ ਕੰਜਲੀ ਹੋਰ ਛੱਡ ਦਾਂਗਾ ਉਹ ਸਾਰਾ ਕੁਛ ਉਹ ਘਰ ਵਾਲਾ ਆਇਆ ਕਹਿੰਦਾ ਉਹ ਗਾਂ ਕਿੱਥੇ ਆ ਉਹ ਕਹਿੰਦੀ ਹੈ ਤੇ ਮੈਂ ਮਿਸ਼ਰ ਜੀ ਨੂੰ ਦੇ ਦਿੱਤੀ ਦਾਨ ਉਹ ਕਹਿੰਦੇ ਮਿਸ਼ਰ ਜੀ ਨੂੰ ਦੇ ਦਿੱਤੀ ਉਹ ਤਾਂ ਦੁੱਧ ਦੇਣ ਵਾਲੀ ਸੀ ਤੂੰ ਉਹ ਜਿਹੜੀ ਛਡਾਈ ਸੀ ਉਹ ਦੇ ਦਿੰਦੀ ਉਹ ਕਹਿੰਦੀ ਹੁਣ ਤੇ ਦੇ ਦਿੱਤੀ ਹੈ ਆਪਣੇ ਮੁੰਡੇ ਨੂੰ ਸ਼ਾਮ ਨੂੰ ਕਹਿੰਦਾ ਚਲੋ ਹੈ ਉਹਦੇ ਚੱਲੀਏ ਉਹ ਨੇੜਾ ਪਿਆ ਸੀ ਜਾ ਕੇ ਕਿੱਲੇ ਨੂੰ ਹੱਥ ਪਾਇਆ ਗਾਂ ਖੋਲਣ ਲੱਗੇ ਅੰਦਰੋਂ ਉੱਠੇ ਉਹ ਕਿਹੜਾ ਹੋਏ ਕਿਹੜਾ ਕਹਿੰਦਾ ਅੱਛਾ ਅੱਜ ਅਸੀਂ ਕਿਹੜੇ ਹੋ ਗਏ ਸਾਡੇ ਤੂੰ ਦਾਨ ਲਿਆ ਮੁੰਡੇ ਲੈ ਜਾਓ ਦਾਨ ਸਾਨੂੰ ਕਹਿਣ ਡਿਆ ਕਿਹੜਾ ਤੂੰ ਇਹ ਅੰਜਲੀਆਂ ਕਰ ਕਰ ਬਾਹਮਣ ਫਿਰ ਆਣ ਕੇ ਮਾਈ ਨਾਲ ਸਾਰਾ ਆਣ ਕੇ ਗਿਆ ਨਹਾ ਕੇ ਹਰ ਇੱਕ ਚੀਜ਼ ਕਰਾਉਂਦਾ ਸੀ ਲੈ ਮੈਂ ਇੰਨਾ ਤੈਨੂੰ ਫੁੱਲ ਹੋਰ ਅੰਜਲੀ ਛੱਡਦਾ ਉਹ ਕਹਿੰਦੀ ਬਸ ਵੇ ਜਿੰਨੀ ਨਾਤੀ ਉਹਨਾਂ ਪੁੰਨ ਵਾਸ ਬਣਾਇਆ ਹੋਰ ਨਾ ਮੁੰਨ ਮੈਨੂੰ ਇਸ ਕਰਕੇ ਜਿਹੜੀ ਅੰਜਲੀ ਹੈ ਬੜਾ ਦਾਨ ਦਾ ਆ ਵੱਡਾ ਵੱਡੇ ਬ੍ਰਹਮਣਵਾਦ ਕਰ ਰਿਹਾ ਜਿਹੜੀ ਸਿੱਖਾਂ 'ਚ ਵੀ ਉਹਨਾਂ ਹੋ ਰਹੀ ਹੈ ਇਸ ਕਰਕੇ ਕਹਿੰਦੇ ਉਹ ਸਾਧੂ ਨੂੰ ਖੜਾ ਕਰ ਵੀ ਉਹੀ ਪੁੰਨ ਵੱਡਾ ਹੈ ਉਹੀ ਦਾਨ ਵੱਡਾ ਹੈ ਕਰ ਸਾਧੂ ਅੰਜਲੀ ਪੁੰਨ ਕਈ ਸੂਰਜ ਵਾਲਿਆਂ ਪਾਣੀ ਦਿੰਦੇ ਅੰਜਲੀਆਂ ਇਹ ਹਿੰਦੂਇਜ਼ਮ ਤੇ ਚੱਲੇ ਆ ਰੈਲੇਟਿਵ ਲਫ਼ਜ਼ ਨੇ ਉਹ ਕੱਟਦੇ ਨੇ ਖੂਬਸੂਰਤੀ ਨਾ ਮਹਾਰਾਜ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਫਿਰ ਡੰਡੋਤ ਵੀ ਅਸੀਂ ਅੰਦਰ ਹੀ ਕਰਨੀ ਉਸ ਪਾਵਰ ਨੂੰ ਜਦੋਂ ਅੰਦਰ ਆ ਜਾਂਦੀ ਆ ਅੰਤਰ ਕਹਿੰਦੇ ਹੰਬਲ ਹੋ ਕੇ ਨਾਮ ਜਪਦਾ ਫਿਰ ਉਸ ਪਾਵਰ ਅੱਗੇ ਕਰ ਡੰਡਾ ਤੇ ਡੰਡੋਤ ਕਹਿੰਦੇ ਡੰਡੇ ਵਾਂਗੂ ਲੰਮੇ ਪੈਣ ਨੂੰ ਕਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਣ ਕੇ ਉਹ ਵੀ ਸੰਗਤ ਸਿੱਧੀ ਮੱਥਾ ਟੇਕਣ ਡਹੀ ਹੈ ਉਹ ਸਿੱਧੇ ਡੰਡੇ ਵਾਂਗੂ ਆਣ ਕੇ ਲੰਮੇ ਪੈਣ ਇਹਦੇ ਥੋੜ੍ਹਾ ਡੰਡੋਤ ਬੰਧਨ ਅੰਤ ਬਾਤ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਇਹ ਸਲੋਕ ਆਮ ਜਿਹੜਾ ਸਮਝਦੇ ਕੁਛ ਨਹੀਂ ਉੱਦਾਂ ਪੜ੍ਹ ਲੈਂਦੇ ਅਸੀਂ ਪੈਚ ਪਿਆਰ 'ਚ ਪੜ੍ਹ ਲੈਂਦੀ ਸਾਰੀ ਸਿੱਟੀ ਪਰ ਡੰਡਾਵਤ ਹੈ ਨੀਵੇਂ ਹੋ ਕੇ ਡੰਡਾਵਤ ਕਰਨੀ ਜਿੱਦਾਂ ਕਿ ਦੇਵੀ ਦੇ ਜਾਂਦੇ ਹੈ ਉਹ ਲੀਕ ਮਾਰ ਦਿੰਦੇ ਫਿਰ ਡੰਡਾਵਤ ਕਰਦੇ ਫਿਰ ਅੱਗੇ ਲੀਕ ਪਾ ਕੇ ਜਾਂਦੇ ਉਹਨਾਂ ਦਾ ਆਪਣਾ ਹਿੱਸਾ ਅਸੀਂ ਡੰਡਾਓ ਸਾਡੀ ਡੰਡਾਵਤ ਕੀ ਹੈ ਵਾਰ-ਵਾਰ ਨਾਮ ਜਪਣਾ ਹੰਬਲ ਹੋ ਕੇ ਅੰਦਰ ਬੇਨਤੀ ਰੂਪ ਹੋ ਕੇ ਉਸ ਆਮਦਨੀ ਪਾਵਰ ਅੱਗੇ ਗਰੀਬ ਹੋ ਕੇ ਨਾਮ ਜਪਣਾ ਇਹ ਸਾਡੀ ਡੰਡਾਵਤ ਆ ਕਹਿੰਦਾ ਇਹ ਸਭ ਤੋਂ ਵੱਡਾ ਪੁੰਨ ਹੈ ਔਰ ਕਰ ਸਾਧੂ ਇਹ ਵੀ ਉਹ ਹੀ ਪੁੰਨ ਹੈ ਇਸ ਕਰਕੇ ਜਿਹੜੀ ਡੰਡਾਵਤ ਕਰਨੀ ਆ ਉਹਦੇ ਲਿਖਿਆ ਬੰਦਾ ਘਾਬੜ ਜਾਂਦਾ ਔਰ ਸਲੋਕ ਲਿਖਿਆ ਮਹਾਰਾਜ ਨਾ ਵੀ ਡੰਡੌਤ ਬੰਧਨਾ ਨਹੀਂ ਆ ਉੱਥੇ, ਡੰਡੌਤ ਬੰਧਨ ਅਨਕਬਾਰ ਮਾਨਕਬਾਰ ਨਾਮ ਜਪਦਾ ਅਮਲ ਉੱਥੇ, ਡੰਡੌਤ ਬੰਧਨ ਅਨਕਬਾਰ ਕਿਹਦੇ ਅੱਗੇ? ਕਿਸੇ ਗੁਰੂ ਅੱਗੇ ਨਹੀਂ, ਗੁਰੂਆਂ ਨੇ ਤੇ ਨਾਂ ਨਹੀਂ ਲਿਖਿਆ ਉੱਥੇ, ਮਹੱਲੇ ਚੱਲਦੇ ਹੈ। ਉਸ ਪਾਵਰ ਨੂੰ ਧਿਆਨ ਤੇ ਲਿਆਉਣਾ ਹੈ, ਡੰਡੌਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ, ਮੈਨੂੰ ਡੋਲਣ ਤੂੰ ਬਚਾ, ਮੇਰਾ ਮਨ ਡੋਲ ਰਿਹਾ, ਡੋਲਣ ਤੇ ਰੱਖੋ, ਪ੍ਰਭੂ ਨਾਨਕ ਨਹੀਂ ਹੈ, ਨਾਨਕ ਨਹੀਂ ਰੱਖਣੇ, ਡੋਲਣ ਤੇ ਰੱਖੋ ਪ੍ਰਭੂ ਨਾਨਕ ਤੇ ਗੁੱਠਾ ਰੱਖ ਲਓ। ਛਾਪ ਹੈ ਜਿੱਦਾਂ ਨਜ਼ਮ ਦੇ ਵਿੱਚ ਸ਼ਾਇਰ ਲੋਕ ਤਖਲਸ ਲਾਉਂਦੇ ਹੈ, ਛੋਟਾ ਨਾਂ ਲਾਉਂਦੇ ਹੈ, ਨਾਨਕ ਜੋਤ ਦੀ ਬਾਣੀ ਹੈ ਉੱਥੇ, ਨਾਨਕ ਦਾ ਮਤਲਬ ਕੋਈ ਨਹੀਂ ਹੈ, ਉਹ ਗੀਤ ਲਾਉਣ ਲਈ ਰਾਈਟਰ ਦੀ ਨਿਸ਼ਾਨੀ ਹੈ ਨਾਨਕ ਐਪ ਨੇ। ਤੋ ਡੰਡੌਤ ਬੰਧਨ ਪਹਿਲਾਂ ਸ਼ੁੱਧ ਬਾਣੀ ਪੜ੍ਹਨੀ, ਅਨਕਬਾਰ ਅਨਕਬਾਰ ਬਾਰ ਬਾਰ ਨਾਮ ਜਪਦਾ ਮੈਂ, ਡੰਡੌਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ, ਅੱਗੇ ਅਸੀਂ ਅਕਾਲ ਸਿੱਧੇ ਅਕਾਲ ਨਾਲ ਜੁੜੇ ਹਾਂ, ਉਸ ਅਕਾਲ ਪੁਰਖ ਨੂੰ ਸਿੱਧਾ ਧਿਆਨ ਰੱਖਣਾ, ਡੰਡੌਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਉਹ ਹੈ, ਡੋਲਣ ਤੇ ਰੱਖੋ ਪ੍ਰਭੂ ਮੈਨੂੰ, ਹੇ ਪ੍ਰਭੂ ਰੱਖ ਲੈ, ਨਾਨਕ ਵਿੱਚ ਛਾਪ ਹੈ ਉਹਦੇ ਤੇ ਅੰਗੂਠਾ ਰੱਖ ਲਓ ਜੇ ਸਮਝਣੀ ਬਾਣੀ ਤੇ, ਡੋਲਣ ਤੇ ਰੱਖੋ ਪ੍ਰਭੂ ਦੇ ਕਰ ਹੱਥ। ਇਸ ਕਰਕੇ ਆਹ ਜਿਹੜੀ ਆ ਇਹ ਹੋਈ ਹੈ, ਡੰਡੌਤ ਵੀ ਸਾਡੀ ਉਹੀ ਹੈ, ਇਸ ਕਰਕੇ ਆਹ ਰਹਾਓ ਦੀ ਲਾਈਨ ਸਾਫ਼ ਹੋ ਗਈ, ਸਾਰਾ ਸ਼ਬਦ ਸਾਫ਼ ਹੋ ਗਿਆ। ਤੂੰ ਰਹਾਓ ਦੀ ਰਾਣੀ ਹੈ, ਕਾਰੇ ਸਾਧੂ ਅੰਜਲੀ ਪੁੰਨ ਵਡਾ ਹੈ, ਕਰੇ ਡੰਡਾਤ ਪੁੰਨ ਵਡਾ ਹੈ ਰਹਾਓ। ਹੁਣ ਰਹਾਓ ਤੋਂ ਬਾਅਦ ਪਹਿਲੀ ਸਟੇਜ ਤੋਂ ਵਿਆਸੀ ਦਾ ਕੰਮ ਸ਼ੁਰੂ ਹੁੰਦਾ, ਵੀ ਸਾਡੀ ਸਾਰਿਆਂ ਦੀ ਦਸ਼ਾ ਕੀ ਹੈ, ਅਜੇ ਸਾਰੇ ਸਾਕਤ ਹੈ, ਸਾਨੂੰ ਹਲੂ ਨਾਮ ਦੇ ਰਸ ਦਾ ਸਵਾਦ ਨਹੀਂ ਆਇਆ। ਸਾਦ ਲਿਖਿਆ ਹੋਊਗਾ, ਸਵਾਦ ਲਿਖ ਨਹੀਂ ਸਕਦੇ ਕਿਉਂਕਿ ਪੋਇਟਰੀ ਹੈ, ਇੱਥੇ ਸਾਦ ਹੀ ਫਿੱਟ ਬੈਠਣਾ। ਤੋ ਸਾਕਤ ਜਿਹੜਾ ਹੁੰਦਾ, ਜਿਹੜਾ ਰੱਬ ਨੂੰ ਨਹੀਂ ਮੰਨਦਾ ਇਸ ਨਾਮ ਨੂੰ, ਜਾਂ ਭਗਤੀ ਵਾਲੇ ਸਪਿਰਚੁਅਲ ਲਾਈਫ ਉਹਦੀ ਨਿਲ ਹੈ ਅੰਦਰੋਂ, ਉਹ ਸਾਕਤ ਹੈ, ਨਾ ਰੱਬ ਨੂੰ ਮੰਨਦਾ, ਨਾ ਨਾਮ ਨੂੰ, ਸਭ ਕੁਛ ਆਪਣੇ ਸਵਾਦਾਂ 'ਚ ਹੀ ਮਸਦਾ। ਤੋ ਮਹਾਰਾਜ ਕਹਿੰਦਾ ਉਹਨੇ ਹਰ ਰਸ ਦਾ ਸਾਦ ਨਹੀਂ ਅੱਡੀ ਜਾਣਿਆ, ਔਰ ਉਹਦੇ 'ਚ ਐਸਾ ਕੰਡਾ ਹਮੇ ਦਾ ਚੁਭਿਆ ਹੁੰਦਾ ਵੀ ਮੈਂ ਠੀਕ ਹੈ, ਬਾਕੀ ਇਹ ਜਿਹੜੇ ਜੋ ਭਗਤੀ ਭੁਗਤੀ ਕਰਦੇ ਐਵੇਂ ਫਾਲਤੂ ਟਾਈਮ ਹੈ, ਕੋਈ ਰੜਾ ਰੱਬ ਨਹੀਂ ਹੈ, ਕੋਈ ਕੁਛ ਨਹੀਂ ਹੈ, ਉਹ ਆਪਣੀ ਮੌਤ ਕਰਦਾ, ਖਾਓ ਪੀਓ ਕਰੋ ਆਨੰਦ, ਕਸਮਾਂ ਨੂੰ ਖਾਏ ਪਰਮਾਨੰਦ, ਆਹ ਜੱਗ ਮਿੱਠਾ, ਅਗਲਾ ਕਿੰਡ ਠਾ, ਬੜੀ ਫਲੋਸਫੀ ਸਾਰਿਆਂ ਦੀ ਇਹ ਆਉਂਦੀ। ਲੇਕਿਨ ਉਹ ਮਹਾਰਾਜ ਕਹਿੰਦੇ ਹੋਏ ਇਹ ਸਾਕਤ ਦੀ ਹਾਲਤ ਹੈ, ਉਹਦੀ ਹੁਣ ਹਾਲਤ ਦੱਸਣ ਲੱਗੇ ਹੈ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰੇ ਹਾਂ ਮੈਂ ਕੰਡਾ ਹੈ। ਪਿੰਡਾਂ ਥਾਂ ਦੇ ਪਤਾ ਲੱਗ ਜਾਏ ਕਿਤੇ ਅੱਡੀ 'ਚ ਕੰਡਾ ਲੱਗ ਜਾਏ ਨਾ, ਉਹ ਨਾ ਤੇ ਨਿਕਲਦਾ, ਜੇ ਸੂਈ ਨਾ ਵੀ ਕੱਢਦੇ ਹੋਰ ਗਾਂਹ ਹੋ ਜਾਂਦਾ, ਲੱਗਾ ਰਹਿੰਦਾ, ਉਹਨੇ ਕੰਮ ਕਰਨਾ ਹੁੰਦਾ, ਖੇਤਾਂ 'ਚ ਜਾਣਾ, ਉਹ ਫਿਰ ਨੰਗਾ ਡੋਡੀਆਂ ਜਾਂ ਅੱਡੀ ਤਾਂ ਲੱਗਦੀ ਨਹੀਂ। ਏਦਾਂ ਜਿਹੜਾ ਸਾਕਤ ਹੈ ਰੱਬ ਨੂੰ ਨਹੀਂ ਮੰਨਦਾ, ਉਹ ਸਦਾ ਹੀ ਦੁਖੀ ਰਹਿੰਦਾ। ਜਿਨ ਸਾਕਤ ਹਰ ਰਸ ਸਾਧ ਨਾ ਜਾਣਿਆ, ਸਾਧ ਸਵਾਦ ਤਿਨ ਅੰਤਰੇ ਹਾਂ ਮੈਂ ਕੰਡਾ ਹੈ, ਜਿਉਂ ਜਿਉਂ ਚਲੇ ਚੁਭੈ ਦੁੱਖ ਪਾਵੇ। ਔਰ ਫਿਰ ਉਹਨਾਂ ਨੂੰ ਜੰਮ ਲੈ ਜਾਣਗੇ ਇਹੋ ਜਿਹੇ ਬੰਦੇ ਨੂੰ, ਦੂਸਰੇ ਨੂੰ ਹਰ ਚੱਲ ਜਾਣਗੇ। ਉਹ ਹੱਥ ਮਰੋੜੇ ਤਨ ਕੱਪੇ ਸਿਆਹ ਹੋਆ ਸੇਤ, ਛੱਡ ਖੜੋ ਤੇ ਖਿਣੇ ਮੈਂ ਜਿਨਸੋ ਲੱਗਾ ਹੇਤ, ਪਕੜ ਚਲਾਇਣ ਦੂਤ ਜਾਮ ਕਿਸੇ ਨਾ ਦੇਣੀ ਭੇਤ। ਉਹ ਏਦਾਂ ਜਾਊਗਾ, ਦੂਸਰੇ ਰਾਮ ਨਾਲ ਜਾਂਦੇ ਹੈ, ਇਹਨਾਂ ਨੂੰ ਹਰ ਜਨ ਲੈਣ ਆਉਂਦੇ ਹੈ, ਸੌਖੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਇਸ ਕਰਕੇ ਆਹ ਸਾਕ ਦੀ ਹਾਲਤ ਅਸੀਂ ਵੀ ਜਿਉਂ ਜਿਉਂ, ਇੱਕ ਤੇ ਇੱਥੇ ਵੀ ਦੁੱਖ ਪਾਵੇਗਾ, ਉੱਥੇ ਫਿਰ ਜੰਮ ਵੀ ਆ ਜਾਣੇ ਲੈਣ। ਜਿਉਂ ਜਿਉਂ ਚਲੇ ਚੁਭੈ ਦੁੱਖ ਪਾਵੇ, ਜਮ ਕਾਲ ਸਹਿ। ਦੋ ਚੀਜ਼ਾਂ, ਇੱਕ ਕਾਲ ਹੈ ਇੱਕ ਜਮ ਹੈ, ਨਾਲ ਉਹਦੀਆਂ ਫੌਜਾਂ, ਇੱਕ ਜਮ ਹੈ ਇੱਕ ਇੰਨੇ ਬ੍ਰਿਗੇਡਾਂ ਦੇ ਬ੍ਰਿਗੇਡ ਆ ਜਾਂਦੇ। ਬਾਬਾ ਨਾਨਕ ਕਹਿੰਦਾ ਉੱਚੀ ਉੱਚੀ ਲੱਭ ਲਾਏ ਮੇਰੇ ਮਨਾ, ਬਾਬਾ ਨਾਨਕ ਰਹਾਉ ਦੀ ਤੁਕ ਦੇ ਰਿਹਾ, ਇਹ ਪੰਜ ਜਣੇ ਮੈਂ ਇਕੱਲਾ ਮੈਂ ਕੀ ਕਰਾਂ, ਅਵਰ ਪੰਜ ਹਮ ਇੱਕ ਜਣਾ, ਕਿਉਂ ਰੱਖੂ ਘਰ ਬਾਹਰ ਮਨਾ, ਮਾਰੇ ਲੂਟੇ ਨੀਤ ਨੀਤ ਕਿਸੇ ਆ ਕੇ ਕਰੀ ਪੁਕਾਰ ਜਨਾ ਰਹੋ ਚ ਬਾਬਾ ਨਾਨਕ ਕਹਿੰਦਾ ਉਹ ਨਾਮ ਜਪ ਰੱਬ ਦਾ ਹੋਰ ਨੀ ਕੋਈ ਬਚਾ ਸਕਦਾ ਇਹਨਾਂ ਤੁਹਾਨੂੰ ਅਮਰ ਪੰਚ ਹਮ ਇੱਕ ਜਨਾ ਕਿਉਂ ਰਾਖੂ ਕਰ ਬਾਹਰ ਮਨਾ ਮਾਰੇ ਲੂਟੇ ਨੀਤ ਨੀਤ ਕਿਸੇ ਆ ਕੇ ਕਰੀ ਪੁਕਾਰ ਜਨਾ ਬਾਬਾ ਕਹਿੰਦਾ ਸਰੀ ਰਾਮ ਨਾਮਾ ਉਚਰ ਮਨਾ ਉਚਲੈ ਜੇ ਮੂੰਹ ਨਾ ਨਾਮ ਤੇ ਜਪ ਇਹ ਜਪ ਨਹੀਂ ਤੇ ਆ ਗਏ ਜਮ ਦਲ ਬਿਖਮ ਗਨ ਅੱਗੇ ਜਮਾਂ ਦੇ ਦਲਾਂ ਦੇ ਦਲ ਹੈ ਇੱਕ ਲੁਟੇਰਾ ਫੌਜ ਹੁੰਦੀ ਹੈ ਇੱਕ ਟਰੇਡ ਬ੍ਰਿਗੇਡ ਹੁੰਦੇ ਹੈ ਉਹ ਲੁਟੇਰਾ ਫੌਜ ਨਹੀਂ ਹੈ ਧਰਮ ਰਾਜ ਦੇ ਟ੍ਰੇਨ ਕੀਤੇ ਬ੍ਰਿਗੇਡ ਹੈ ਵੀ ਉਹਨੂੰ ਕਿਸੇ ਹਾਲ ਚ ਖੜੋ ਖੜੇ ਖੜੋਤੇ ਨੂੰ ਲਿਆਓ ਉਹਦੀ ਲਿਸਟ ਚ ਨਾਂ ਦੇ ਦਿੰਦੇ ਹੈ ਇਸ ਕਰਕੇ ਜਮ ਤੇ ਕਾਲ ਹੈ ਇਹ ਉਹਨਾਂ ਦਾ ਸਮਾਂ ਆਉਣਾ ਤਾਂ ਮਾਰੇ ਡਰਾ ਰਹੇ ਆਪਣੇ ਵੀ ਜਮ ਕਾਲ ਸੈ ਸਿਰ ਡੰਡਾ ਹੈ ਜਿਉਂ ਜਿਉਂ ਚਲੈ ਚੁਬੈ ਦੁੱਖ ਪਾ ਜਮ ਕਾਲ ਸਹਿ ਸਿਰ ਡੰਡਾ ਹੈ ਆਇਆ ਹੁਣ ਤਸਵੀਰ ਦਾ ਦੂਸਰਾ ਰੁੱਖ ਆਇਆ ਦੂਸਰਾ ਗਰੁੱਪ ਆਇਆ ਨਾਮ ਜਪਣ ਵਾਲਾ ਹਰੇ ਜਨ ਹਰੇ ਹਰੇ ਨਾਮੇ ਸੁਮਾ ਦੁੱਖ ਜਨਮ ਮਰ ਚੋਰ ਜਨਮ ਮਰਨ ਦਾ ਵੀ ਦੁੱਖ ਮਰਨ ਤੋਂ ਬਾਅਦ ਨਹੀਂ ਜੀਵਨ ਮੁਕਤ ਆ ਸਾਡੀ ਬਾਣੀ ਮਰਦੀ ਇਹ ਗਿਆਨ ਕਹਿੰਦਾ ਮੈਂ ਨਹੀਂ ਮੈਨੂੰ ਮਰੇ ਨੂੰ ਮੁਕਤੀ ਨਹੀਂ ਚਾਹੀਦੀ ਹੈ ਮੈਨੂੰ ਜੀਦੇ ਨੂੰ ਮੁਕਤੀ ਦੇ ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰੀਆ ਇਸ ਐਸਾ ਵੱਡਾ ਗਿਆਨ ਦਾ ਗੋਲ ਹੈ ਤੋ ਜਨਮ ਮਰਨ ਭਾਵ ਖੰਡਾ ਹੈ ਦੁੱਖ ਜਨਮ ਮਰਨ ਪਰ ਜਿਹਨਾਂ ਨਾਂ ਨਾਮ ਨੂੰ ਰਿਪੀਟ ਕਰ ਕਰਕੇ ਜਪਿਆ ਦੋ ਵਾਰੀ ਹਰ ਹਰ ਆ ਗਿਆ ਹਰ ਜਨ ਹਰੇ ਹਰ ਨਾਮੇ ਸੁਮਾ ਦੁੱਖ ਜਨਮ ਮਰਨ ਭਾਵ ਖੰਡਾ ਹੈ ਉਹਨਾਂ ਨੂੰ ਫਿਰ ਉਹ ਰੱਬ ਵੀ ਮਿਲ ਜਾਂਦਾ ਜੀਂਦੇ ਜੀ ਮਰਨ ਤੋਂ ਬਾਅਦ ਨਹੀਂ ਅਸੀਂ ਕੁਛ ਲੈਣਾ
ਅਬਨਾਸੀ ਪੁਰਖ ਪਾਇਆ ਪਰਮੇਸ਼ਰ
ਫਿਰ ਤੇ ਖੰਡਾਂ ਬ੍ਰਹਮੰਡਾਂ ਚ ਸੋਭਾ ਅੱਗੇ ਵੈਲਕਮ ਹੋਣ ਲਈ ਦੇਵਤੇ ਸਾਰੀ ਦੁਨੀਆਂ ਖੜੀ ਜਿੱਥੋਂ ਦੀ ਉਹ ਰੂਹ ਜਾਣੀ ਹੈ
ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁਤ ਸੋਭ ਖੰਡ
ਕੈਸਾ ਮਰਨਾ ਹੋਈ ਪਰ ਸਾਹਿਬ ਮਨ ਨਾ ਵਿਸਰੇ ਤਾਂ ਸਹਿਲਾ ਹੀ ਮਰਨਾ ਸੌਖਾ ਹੋ ਜਾਂਦਾ ਭਗਤਾਂ ਦਾ ਲੇਕਿਨ ਇਹ ਗੁਰੂ ਕਹਿ ਰਿਹਾ ਵੀ ਮੈਂ ਨੀ ਹੱਲੀ ਇਹਨਾਂ ਚ ਮੈਂ ਨੀ ਉਹ ਚੀਜ਼ ਪਰ ਮੈਂ ਤੇ ਗਰੀਬ ਮਸਕੀਨ ਆ ਮੈਨੂੰ ਵੀ ਰੱਖ ਲਈ
ਗਰੀਬ ਮਸਕੀਨ ਪ੍ਰਭ ਤੇ
ਕਿਸੇ ਗੁਰੂ ਨਾਲ ਨਹੀਂ ਰੱਖਣਾ ਨਾ ਗੁਰੂ ਨਾਨਕ ਨਾਲ ਰੱਖਣਾ ਨਾ ਕਿਸੇ ਗੁਰੂ ਦਾ ਧਿਆਨ ਰੱਖਣਾ ਅਸੀਂ ਸ਼ੁਰੂ ਤੋਂ ਧਿਆਨ ਪਕਾਉਣਾ ਹੈ ਤੇ ਆਪ ਹੀ ਪ੍ਰਭ ਦਾ ਉਹ ਰੱਖਣ ਵਾਲੀ ਤਾਕਤ ਹੈ ਗੁਰੂ ਆਪ ਬੇਨਤੀ ਕਰ ਰਹੇ ਨੇ ਇਸ ਕਰਕੇ ਕਾਲ ਪੁਰਖ ਹੈ ਸਭ ਕੁਛ ਵੱਡਾ ਉਹਨੇ ਸਭ ਕੁਛ ਕਰਨਾ
ਗਰੀਬ ਮਸਕੀਨ ਪ੍ਰਭ ਤੇ
ਹਰ ਰਾਗ ਮਸਕੀਨ ਵੀ ਗਰੀਬ ਹੀ ਹੈ
ਆਮ ਗਰੀਬ ਮਸਕੀਨ ਪ੍ਰਭ ਤੇ ਹਰ ਰਾਗ ਰਾਖ ਵਾਟ ਵਾਹੇ
ਉਤੋਂ ਆਵਾਜ਼ ਆਈ ਹੋਣੀ ਵੀ ਤੈਨੂੰ ਕਿਉਂ ਰੱਖਾਂ ਕਹਿੰਦਾ ਮੈਨੂੰ ਆਸਰਾ ਨੀ ਹੋਰ ਦੁਨੀਆਂ ਚ ਸਵਾਏ ਨਾਮ ਤੂੰ ਮੈਂ ਇਹਦੇ ਤੇ ਯਕੀਨ ਕਰਦਾ ਵੀ ਉਹ ਰੱਖੇਗਾ
ਜਨ ਨਾਨਕ
ਜਿਹੜਾ ਜਨ ਹੈ ਮੈਂ ਨਾਨਕ ਦਾ ਜਨ ਤੇਰਾ ਜਨ ਹੈ ਮੈਂ ਜਨ ਮੈਨੇ ਗਾਈ ਆ ਜਿਹੜੇ ਕਹਿੰਦੇ ਫਲਾਨਾ ਗਾਈ ਜਨ ਮੈਨੇ ਗਾਈ ਅਰੇ ਰੱਬ ਦੇ ਗਾਈ ਹੈ ਜਿਹੜੇ ਹੁੰਦੇ ਆ ਉਹ ਕਹਿੰਦੇ ਮੈਨੂੰ ਤੇ ਨਾਮ ਦੇ ਆਧਾਰ ਦੀ ਟੇਕ ਹੈ
ਜਨ ਨਾਨਕ ਨਾਮ ਆਧਾਰ ਟੇਕ
ਔਰ ਇਸੇ ਨਾਲ ਮੈਨੂੰ ਸੁੱਖ ਹੈ
ਹਰ ਨਾਮ ਮੈਂ ਸੁਖ ਮੰਡਾ
ਆਹ ਸ਼ਬਦ ਦਾ ਤੋੜਾ ਆ ਗਿਆ ਬਸ ਅਗਲਾ ਸ਼ਬਦ ਫਿਰ ਅਸੀਂ ਗੁਰ ਤੇ ਲਾਂਗੇ ਆਓ ਪਹਿਲੇ ਇੱਕ ਵਾਰੀ ਐਨ ਸੁਰਤੀ ਬਿਰਤੀ ਨਾਲ ਸ਼ੁਰੂ ਤੋਂ ਲੈ ਕੇ ਸ਼ਬਦ ਪੜ੍ਹ ਲਈਏ ਔਰ ਜਿੰਨੇ ਕੁ ਅਸੀਂ ਸ਼ਬਦ ਦੇ ਮਾਇਨੇ ਸਮਝ ਸਕੀਏ ਜਿਉਂ ਜਿਉਂ ਨਾਮ ਜਪਾਂਗੇ, ਜਿਉਂ ਜਿਉਂ ਇਹ ਸ਼ਬਦ ਪਿਆਰ ਨਾਲ ਪੜਾਂਗੇ, ਹੋਰ ਮੈਨੇ ਖੁੱਲਣਗੇ। ਇਹ ਕਲਾ ਹੈ ਨਾਮ ਦੀ, ਪਾਰਸ ਕਲਾ। ਇਸ ਕਰਕੇ ਜੇ ਸ਼ਬਦ ਸਮਝਣਾ ਅਭਿਆਸ ਕਰਿਆ ਕਰੋ ਜ਼ਿਆਦਾ, ਆਪੇ ਸ਼ਬਦ ਸਮਝ ਆਉਣਗੇ। ਰਾਗ ਗੌੜੀ ਪੂਰਬੀ ਮਹੱਲਾ ਚੌਥਾ ਪੰਨਾ 13 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੇਜ 13।
ਕਾਮੇ ਕਰੋ ਤੇ ਨਗਰ ਬਾਹ ਪਰਿਆ, ਮੇਲੇ ਸਾਧੂ ਖੰਡਲ ਖੰਡਾ ਹੈ। ਪੂਰਵੇ ਲਿਖਤ ਲਿਖੈ ਗੁਰ ਪਾਇਆ, ਮਾਨੇ ਹਾਰ ਲੇਵ ਮੰਡਲ ਮੰਡਾ ਹੈ। ਕਾਰੇ ਸਾਧੂ ਅੰਜੋਲੀ ਪੁੰਨ ਵੱਡਾ ਹੈ, ਕਾਰੇ ਦੰਡਾਤ ਪੁੰਨ ਵੱਡਾ ਹੈ। ਰਹਾ
ਦੋ ਵਾਰੀ ਪੜ੍ਹਨਾ ਹੈ।
ਕਾਰੇ ਸਾਧੂ ਅੰਜਲੀ ਪੁੰਨ ਵੱਡਾ ਹੈ, ਕਾਰੇ ਡੰਡਾਤ ਪੁੰਨ ਵੱਡਾ ਹੈ। ਰਹਾਉ ਸਾਕਤ ਹਾਰ ਰਸ ਸਾਧੂ ਨਾ ਜਾਣਿਆ, ਤਿਨ ਅੰਤਰੇ ਹਾਂ ਮੈਂ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ, ਜਮਕਾਲ ਸਹਿ ਸਿਰੇ ਡੰਡਾ ਹੈ। ਹਰ ਜਨ ਹਰੇ ਹਰ ਨਾਮੇ ਸਮਾਨ, ਦੁੱਖ ਜਨਮ ਮਾਰਨ ਭਾਵ ਖੰਡਾ ਹੈ। ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇ, ਹਰ ਰਾਖੋ ਰਾਖੋ ਵਡ ਵਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮ ਮੈਂ ਹੀ ਸੁਖ ਮੰਡਾ ਹੈ। ਵਾਹਿਗੁਰੂ 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 ਸਾਰੀ ਨਿਵਾਸੋ ਆਦੇ ਪੁਰਖ ਸਦਾ ਤੁਹੀ। ਵਾਹਿਗੁਰੂ 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 ਵਾਹੇ ਜੀਓ। ਆਖੈ ਸ਼ਬਦ ਪਾਖੈ, ਅਰਧ ਉਰਦ ਦਿਨ ਰਾਤੇ, ਅਰਧ ਉਰਦ ਦਿਨ ਰਾਤੇ। ਸੇਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।